बेशुमार यथा हो ये गणत यतोले ज्यों बुलावो त्यों नानक दास बोले। परम सत्कार योग सतगुरां दी साजी नवाजी गुरु रूप गुरु खालसा साध संगत जी वाहिगुरु जी का खालसा वाहिगुरु जी की फतेह। ਤਾਂਤਾ ਦੇ ਜੋਗ ਹੋ ਸੂ ਮਾਈ ਭਾਈ ਬੜੇ ਲੰਮੇ ਸਮੇਂ ਤੋਂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਬੈਠ ਕੇ ਸਰਵਣ ਭਗਤੀ ਕਰ ਰਹੇ ਹੋ। ਗੁਰਬਾਣੀ ਦਾ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਮੌਜੂਦਾ ਸਮੇਂ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਗੁਰਮੁਖ ਪਿਆਰਿਆਂ ਦੀ ਜਥੇਬੰਦੀ ਵੱਲੋਂ ਜੋ ਪ੍ਰੋਗਰਾਮ ਮਤੇ ਹਨ ਉਹ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਮਿੰਟਾਂ ਵਾਸਤੇ ਹੋਰ ਗੁਰੂ ਚਰਨਾਂ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰੀਏ। ਸੁਭਾਗ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਜੁੜੀਏ ਸਤਿਗੁਰ ਦੇ ਸ਼ਬਦ ਬਾਣੀ ਦੇ ਨਾਲ। ਸਾਧ ਸੰਗਤ ਤੋਂ ਕਿਵਾਂ ਦੇ ਜਾ ਚੁੱਕੇ ਜੋ ਕਥਾ ਲੜੀਵਾਰ ਚੱਲ ਰਹੀ ਹੈ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ। ਕਥਾ ਆਰੰਭ ਕਰਾਂਗੇ ਤੇ ਫਿਰ ਵਿਚਾਰ ਲੰਮੀ ਹੋ ਜਾਵੇਗੀ। ਕਾਫੀ ਸਮੇਂ ਤੋਂ ਸੰਗਤਾਂ ਬੈਠੀਆਂ ਹਨ, ਸਿਰਫ 2-10 ਮਿੰਟ ਆਪਦੇ ਨਾਲ ਵਿਚਾਰ ਹੀ ਸਾਂਝੇ ਕਰਨੇ ਹਨ। ਗੁਰਮੁਖ ਪਿਆਰੀ ਫੈਡਰੇਸ਼ਨ ਵੱਲੋਂ ਜਥੇਬੰਦੀ ਵੱਲੋਂ 3 ਦਿਨਾਂ ਤੋਂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਜਾਪ ਬਾਣੀ ਦਾ ਆਸਰਾ ਲੈ ਕੇ ਇਹ 3 ਦਿਨਾਂ ਦੇ ਸਮਾਗਮ ਆਰੰਭ ਕੀਤੇ ਸੀ। ਸਤਿਗੁਰਾਂ ਦੀ ਮਿਹਰ ਦਾ ਦੁਆਰਾ ਬਖਸ਼ਿਸ਼ ਦੁਆਰਾ ਇਹ ਸਮਾਗਮ ਅੱਜ ਅੰਤਮ ਪੜਾਅ ਤੇ ਇਸ ਸਾਲ ਦੀ ਅੰਤਮ ਇਸ ਪੜਾਅ ਦੀ ਅਰਦਾਸ ਤੋਂ ਹੁਕਮਨਾਮੇ ਤੋਂ ਸਮਾਪਤ ਹੋਣਾ ਹੈ। ਆਪ ਜੀ ਨੇ ਗੁਰਮੁਖ ਪਿਆਰਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਪ੍ਰੇਮੀਆਂ ਤੋਂ ਸ਼ੁਭ ਵਿਚਾਰ ਸਰਵਣ ਕੀਤੇ ਨੇ। ਭਾਵੇਂ ਮੈਂ ਇਸ ਸੰਘਰਸ਼ ਦੇ ਨਾਲ ਨਾ ਕੋਈ ਸੇਵਾਦਾਰਾਂ ਦੇ ਹਿੱਸੇ ਵਿੱਚ ਹਾਂ, ਨਾ ਕੋਈ ਸੇਵਾ ਕਰ ਸਕੇ, ਨਾ ਇੰਨਾ ਟੱਚ ਹਾਂ ਇਨ ਟੱਚ ਹਾਂ, ਪਰ ਹੁਕਮ ਇਹੀ ਹੋਇਆ ਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਮੌਜੂਦਾ ਸਮੇਂ ਦੇ ਵਿਚਾਰ ਦੀ ਨਹੀਂ ਕੋਈ ਵਿਚਾਰ ਕੀਤੀ ਜਾਵੇ। ਸੰਤ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਨੂੰ ਫੈਡਰੇਸ਼ਨ ਦੀ ਨੀਂਹ ਰੱਖੀ। ਆਪ ਉੱਦਮ ਕਰਕੇ ਪਿੰਡ ਪਿੰਡ ਨਗਰ ਨਗਰ ਜਾ ਕੇ ਕਾਲਜਾਂ ਵਿੱਚ ਜੋ ਮਨਮਤ ਵਿੱਚ ਸਾਡੇ ਨੌਜਵਾਨ ਬੱਚੇ ਇਸ ਦੁਨਿਆਵੀ ਅਧਿਆਤਮਿਕ ਵਿੱਦਿਆ ਤੋਂ ਦੂਰ ਜਾ ਕੇ ਭੌਤਿਕ ਵਿੱਦਿਆ ਦੇ ਵਿੱਚ ਖਚਤ ਹੋ ਗਏ ਸਨ ਅਤੇ ਗੁਰਸਿੱਖੀ ਤੋਂ ਰਹਿਤ ਮਰਜ਼ਾਦਾ ਤੋਂ, ਕਿਉਂਕਿ ਮੌਜੂਦਾ ਸਮੇਂ ਦੀ ਜਿਹੜੀ ਸਰਕਾਰ ਹੈ, ਮੌਜੂਦਾ ਸਮੇਂ ਜਿਹੜਾ ਉਹ ਇੰਨਾ ਕਹਿ ਕੇ ਇੰਨਾ ਸਾਰ ਲਿਆ ਕਰੋ ਕਿ ਸਿੰਘਾਂ ਨੂੰ ਸ਼ਹੀਦ ਕਰ ਦਈਏ, ਸਿੰਘਾਂ ਨੂੰ ਤਸੀਹੇ ਦਿੰਦੀ ਹੈ। ਇੰਨੀ ਹੱਦਬੰਦੀ ਵਿੱਚ ਇਹ ਸਾਜਿਸ਼ ਨਹੀਂ ਹੈ। ਇਹ ਸਾਜਿਸ਼ ਦੇ ਪੜਾਅ ਬਹੁਤ ਲੰਮੇ ਸਮੇਂ ਤੋਂ ਚੱਲ ਰਹੇ ਸੀ, ਪਰ ਦੁੱਖ ਦੀ ਗੱਲ ਸੀ ਕਿ ਉਹਨਾਂ ਪੜਾਵਾਂ 'ਤੇ ਅਸੀਂ ਧਿਆਨ ਨਹੀਂ ਦਿੱਤਾ, ਉੱਧਰ ਖਿਆਲ ਨਹੀਂ ਦਿੱਤਾ। ਇਹ ਤਾਂ ਸੰਤ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਇਸ ਵਿਚਾਰ 'ਤੇ ਵਿਚਾਰ ਕਰਨ ਦਾ ਉਹਨਾਂ ਨੂੰ ਸੁਭਾਗ ਸਮਾਂ ਬਖਸ਼ਿਆ, ਉੱਦਮ ਬਖਸ਼ਿਆ। ਇਹ ਸਤਿਗੁਰਾਂ ਦੀ ਆਪਣੀ ਬਖਸ਼ਿਸ਼ ਸੀ ਉਹਨਾਂ ਦੇ ਉੱਤੇ। ਇਹ ਜਿਹੜੀ ਸਰਕਾਰ ਸੀ ਗੁਰਮੁਖ ਪਿਆਰੇ, ਉਹ ਅੱਜ ਤੋਂ ਨਹੀਂ, ਵੈਸੇ ਤਾਂ ਸੱਚ ਤੇ ਝੂਠ, ਧਰਮ ਤੇ ਅਧਰਮ ਦੋ ਚੀਜ਼ਾਂ ਦਾ ਮੇਲ ਨਹੀਂ ਹੈ। ਇਸ ਕਮਰੇ ਵਿੱਚ ਹੁਣ ਚਾਨਣਾ ਹੈ, ਜੇ ਤੁਸੀਂ ਕਹੋ ਵੀ ਹਨੇਰਾ ਵੀ ਆ ਜਾਵੇ, ਨਾਮੁਮਕਿਨ ਹੈ, ਹੋ ਨਹੀਂ ਸਕਦਾ। ਜੇ ਇੱਥੇ ਹਨੇਰਾ ਹੋਵੇਗਾ ਤੇ ਤੁਸੀਂ ਕਹੋ ਚਾਨਣਾ ਵੀ ਰਵੇ ਤੇ ਹਨੇਰਾ ਵੀ ਰਵੇ, ਦੋ ਤਰ੍ਹਾਂ ਦੇ ਮੇਲ ਸੰਸਾਰ ਵਿੱਚ ਹੁੰਦੇ ਨੇ। ਇੱਕ ਸਜਾਤੀ ਮੇਲ ਲਿਖਿਆ ਸ਼ਾਸਤਰ ਵਿੱਚ, ਇੱਕ ਵਿਜਾਤੀ ਮੇਲ ਲਿਖਿਆ। ਸਜਾਤੀ ਮੇਲ ਹੁੰਦਾ ਹੈ ਸਾਰੇ ਪਿੰਡ ਦਾ ਦੁੱਧ ਇੱਕ ਡਰੰਮ ਵਿੱਚ ਇਕੱਠਾ ਕਰ ਦਿਓ ਤੇ ਮੁੜ ਤੁਸੀਂ ਇਕੱਲਾ ਨਹੀਂ ਕਰ ਸਕਦੇ, ਉਹ ਇੱਕੋ ਰੂਪ ਹੋ ਜਾਏਗਾ, ਇਹ ਸਜਾਤੀ ਮੇਲ। ਕਿੰਨੇ ਥਾਵਾਂ ਦਾ ਦੁੱਧ ਇੱਕ ਬਾਲਟੀ ਵਿੱਚ ਪਾ ਦਿਓ ਤੇ ਮੁੜ ਕੋਈ ਕਵੇ ਮੇਰੀ ਮਹਿਸ ਦਾ ਦੁੱਧ ਇਹਦੇ ਵਿੱਚੋਂ ਜੁਦਾ ਕੱਢ ਦਿਓ, ਨਹੀਂ ਨਿਕਲ ਸਕੇਗਾ। ਇਹ ਸਜਾਤੀ ਮੇਲ ਹੈ, ਦੁੱਧ ਦਾ ਦੁੱਧ ਵਿੱਚ ਮਿਲ ਜਾਣਾ ਸਜਾਤੀ ਮੇਲ ਹੈ। ਪਰ ਗੁਰਮੁਖ ਪਿਆਰੇ, ਉਹ ਦੁੱਧ ਵਿੱਚ ਆਪਾਂ ਪੱਥਰ ਪਾ ਦਈਏ ਕਿੰਨਾ ਸਮਾਂ ਰੱਖ ਸਵੇ, ਇਹ ਵਿਜਾਤੀ ਮੇਲ ਹੈ, ਕਦੇ ਦੋਵੇਂ ਇੱਕ ਨਹੀਂ ਹੋ ਸਕਦੇ। ਹਨੇਰਾ ਤੇ ਚਾਨਣਾ ਵਿਜਾਤੀ ਮੇਲ ਹੈ, ਕਦੇ ਦੋ ਇੱਕ ਨਹੀਂ ਹੋ ਸਕਦੇ। ਸੱਚ ਤੇ ਝੂਠ ਵਿਜਾਤੀ ਮੇਲ ਹੈ, ਚਾਨਣਾ ਚਾਨਣੇ ਵਿੱਚ ਸਮਾ ਸਕਦਾ ਹੈ। ਇੱਥੇ ਹੁਣ 500 ਵਾਟ ਦਾ ਬਲਬ ਲੱਗਿਆ ਹੈ, 1000 ਵਾਟ ਦਾ ਤੁਸੀਂ ਲਿਆ ਕੇ ਲਾ ਦਿਓ ਤੇ 500 ਵਾਟ ਦੀ ਚਾਨਣਾ ਹੈ ਜੋ ਉਹ 1000 ਦੇ ਵਿੱਚ ਸਮਾ ਜਾਵੇਗਾ। ਤੁਹਾਡੇ ਰੂਮ ਵਿੱਚ 0 ਵਾਟ ਦਾ ਬਲਬ ਜਗ ਰਿਹਾ, ਉੱਥੇ 100 ਦਾ ਮਚਾ ਦਿਓ ਤੇ 0 ਵਾਟ ਦੀ ਜਿਹੜੀ ਰੋਸ਼ਨੀ ਹੈ 100 ਦੇ ਵਿੱਚ ਸਮਾ ਜਾਵੇਗੀ। ਪਰ ਉੱਥੇ ਹਨੇਰਾ ਨਹੀਂ ਇਕੱਠਾ ਹੋ ਸਕਦਾ। ਦਿੱਲੀ ਦਾ ਤਖ਼ਤ ਝੂਠ ਦਾ ਤਖ਼ਤ ਹੈ, ਅਕਾਲ ਤਖ਼ਤ ਸੱਚ ਦਾ ਤਖ਼ਤ ਹੈ, ਅਜਿਹੇ ਆਖੋ ਸਤਨਾਮ। ਇਹ ਦੋਹਾਂ ਦਾ ਮੇਲ ਕਦੇ ਆਪਾਂ ਕਹੀਏ ਕਿ ਮੇਲ ਹੋ ਜਾਵੇ, ਇਹ ਸਾਡੀ ਗੈਰ ਸੋਚਣੀ ਹੈ। ਸੱਚ ਤੇ ਝੂਠ ਦਾ ਮੇਲ ਕਦੇ ਹੋ ਨਹੀਂ ਸਕਦਾ, ਧਰਮ ਤੇ ਅਧਰਮ ਕਦੇ ਮਿਲ ਨਹੀਂ ਸਕਦੇ। ਇਹ ਵਿਰੋਧ ਕਰਨਾ ਜ਼ਰੂਰੀ ਹੈ। ਇਹ ਤਾਂ ਗੁੱਸਾ ਗੱਲਾਂ ਨਾ ਕਰੋ ਕਿ ਦਿੱਲੀ ਦਾ ਤਖ਼ਤ ਵਿਰੋਧ ਕਰਦਾ। ਸੱਚ ਨੇ ਝੂਠ ਦੀ ਕਦੋਂ ਇਮਦਾਦ ਕੀਤੀ ਹੈ? ਕੋਈ ਇੱਕ ਪ੍ਰਮਾਣ ਦਿਓ ਅੱਜ ਤੱਕ ਦੁਨੀਆਂ ਵਿੱਚ ਜਦੋਂ ਝੂਠ ਨੇ ਸੱਚ ਨੂੰ ਚੰਗਾ ਕਿਹਾ ਹੋਵੇ। ਤੇ ਨਾਲੇ ਇਹ ਵੀ ਮੁਮਕਿਨ ਗੱਲ ਹੈ ਕਿ ਦੁਨੀਆਂ ਦੇ ਵਿੱਚ ਚਾਨਣੇ ਦੇ ਜਿਹੜੇ ਸੋਰਸਿਸ ਨੇ ਕਿੰਨੇ ਨੇ, ਕੋਈ ਗਿਣ ਸਕਦੇ ਆਪਾਂ? ਜਿੱਥੋਂ ਰੋਸ਼ਨੀ ਪੈਦਾ ਹੁੰਦੀ ਹੈ, ਧਰਤੀ ਤੋਂ ਵੱਡਾ ਇਦਾਰਾ ਹੈ ਸੂਰਜ, ਧਰਤੀ ਤੋਂ ਵੱਡਾ ਹੈ। ਜਿੱਥੋਂ ਚਾਨਣਾ ਨਿਕਲਦਾ, ਚੰਦਰਮਾ ਵਿੱਚੋਂ ਚਾਨਣਾ ਨਿਕਲਦਾ, ਆ ਬਿਜਲੀ ਵਿੱਚੋਂ ਚਾਨਣਾ ਨਿਕਲਦਾ, ਆ ਜੋ ਹੇਠ ਮੋਮਬੱਤੀ ਵਿੱਚੋਂ ਵੀ ਚਾਨਣਾ ਨਿਕਲਦਾ, ਲੱਖਾਂ ਚੀਜ਼ਾਂ ਨੇ ਜਿਹਨਾਂ ਵਿੱਚੋਂ ਚਾਨਣਾ ਨਿਕਲਦਾ, ਪਰ ਇੱਕ ਚੀਜ਼ ਦਾ ਨਾਂ ਕਦੇ ਮੈਨੂੰ ਦੱਸਿਓ ਵੀ ਹਨੇਰਾ ਕਿੱਥੋਂ ਨਿਕਲਦਾ? ਕੋਈ ਇੱਕ ਚੀਜ਼ ਦਾ ਨਾਂ ਦੁਨੀਆਂ ਵਿੱਚੋਂ ਲੱਭੋ ਜਿੱਥੋਂ ਹਨੇਰਾ ਪੈਦਾ ਹੁੰਦਾ। ਚਾਨਣਾ ਪੈਦਾ ਕਰਨ ਵਾਲੀਆਂ ਲੱਖਾਂ ਚੀਜ਼ਾਂ ਮਿਲਣਗੀਆਂ ਤੁਹਾਨੂੰ, ਹਨੇਰਾ ਪੈਦਾ ਕਰਨ ਵਾਲੀ ਅੱਜ ਤੱਕ ਕੋਈ ਚੀਜ਼ ਪੈਦਾ ਨਹੀਂ ਹੋਈ। ਪਰ ਇਹ ਵੀ ਮੰਨਣਾ ਪਊਗਾ ਕਿ ਹਨੇਰਾ ਫੇਰ ਵੀ ਜ਼ਿਆਦੇ ਹੈ। ਅੱਜ ਖੇ ਆਖੋ ਸਤਨਾਮ ਨਾਲੇ ਪੈਦਾ ਕਿਤੋਂ ਨਹੀਂ ਹੋਣੀ, ਹਨੇਰਾ ਫੇਰ ਵੀ ਜ਼ਿਆਦੇ ਹੈ। ਪਾਪ ਝੂਠ ਗਾਲਾਂ ਕੱਢਣੀਆਂ, ਜਰਦੇ ਚੱਬਣੇ, ਸਿਗਰਟਾਂ ਪੀਣੀਆਂ, ਇਹ ਸਕੂਲ ਹੈਗਾ ਕੋਈ ਟੋਰਾਂਟੋ ਚ ਜਿੱਥੇ ਸਿਖਾਈ ਜਾਂਦੀ ਹੋਵੇਗਾ? ਵਿਕਾਰ ਜਿੱਥੇ ਸਿਖਾਏ ਜਾਣ, ਕਿੱਥੇ ਕਾਲਜ ਹੈ? ਕਿਹੜਾ ਗ੍ਰੰਥ ਬਣਿਆ ਜਿੱਥੋਂ ਵਿਕਾਰ ਸਿਖਾਏ ਜਾਂਦੇ ਨੇ? ਗੁਣਾਂ ਨੂੰ ਸਿਖਾਉਣ ਖਾਤਰ ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀਜ਼ ਤੱਕ, ਕਾਲਜਿਜ, ਇੰਸਟੀਟਿਊਸ਼ਨ, ਇਹ ਧਰਮ ਸਥਾਨ ਕਾਹਦੇ ਵਾਸਤੇ ਬਣੇ ਨੇ? ਇੱਥੋਂ ਗੁਣਾਂ ਦੀ ਵਾਸਨਾ ਆਵੇ, ਇੱਥੋਂ ਗੁਣ ਗ੍ਰਹਿਣ ਕਰੀਏ ਅਸੀਂ। ਮੰਦਿਰ, ਮਸਜਿਦ, ਤੀਰਥ, ਲੱਖਾਂ ਕਰੋੜਾਂ ਅਰਬਾਂ ਰੁਪਈਆ ਡੇਲੀ ਖਰਚ ਹੋ ਰਿਹਾ ਗੁਣ ਸਿਖਾਉਣ ਖਾਤਰ, ਇੱਕ ਨਵਾਂ ਪੈਸਾ ਨਹੀਂ ਖਰਚ ਹੋ ਰਿਹਾ ਔਗੁਣ ਸਿਖਾਉਣ ਖਾਤਰ। ਪਰ ਫਿਰ ਵੀ ਔਗਣ ਜ਼ਿਆਦੇ ਨੇ ਤੇ ਗੁਣ ਘੱਟ ਨੇ। ਅੱਜ ਕੇ ਆਖੋ ਸਤਨਾਮ, ਇਹ ਸੱਚ ਪ੍ਰਗਟ ਕਰਨ ਖਾਤਰ ਅਰਬਾਂ ਰੁਪਈਆ ਖਰਚ ਹੋ ਰਿਹਾ, ਕੁਰਬਾਨੀਆਂ ਹੋ ਰਹੀਆਂ ਨੇ, ਪਰ ਫਿਰ ਵੀ ਝੂਠ ਜ਼ਿਆਦੇ, ਝੂਠ ਦਾ ਬੋਲ ਬਲ ਹੈ। ਗੁਰਮੁਖ ਪਿਆਰੋ, ਇਹ ਦੋਹਾਂ ਦਾ ਮੇਲ ਕਰਨਾ, ਇਹ ਸੋਚਣਾ ਕਿ ਦਿੱਲੀ ਦਾ ਤਖ਼ਤ ਅਕਾਲ ਤਖ਼ਤ ਨੂੰ ਬੁਰਾ ਕਹਿੰਦਾ ਹੈ, ਸੁਭਾਵਿਕ ਹੈ। ਸ਼ਿਕਵਾ ਨਾ ਕਰੋ, ਸ਼ਿਕਾਇਤ ਨਾ ਕਰੋ। ਝੂਠ ਨੇ ਕਦੇ ਸੱਚ ਦੀ ਉਪਮਾ ਨਹੀਂ ਕਰਨੀ, ਹਨੇਰੇ ਨੇ ਕਦੇ ਰੋਸ਼ਨੀ ਨੂੰ ਚੰਗਾ ਨਹੀਂ ਸਮਝਣਾ। ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿ ਗਏ ਨੇ, ਰਾਤ ਨੂੰ ਆਪਾਂ ਸੌਵਾਂਗੇ, ਇੱਕ ਘੱਟ 84 ਲੱਖ ਜੂਨੀ ਉਡੀਕਦੀ ਹੈ, ਸੂਰਜ ਕਦੋਂ ਚੜ੍ਹੇ, ਰੋਸ਼ਨੀ ਕਦੋਂ ਚੜ੍ਹੇ? ਪਰ ਇੱਕ ਵਿਚੇ ਹੈ 84 ਲੱਖ ਜੂਨੀ ਦੇ, ਉਹ ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਵੇ, ਉਹ ਸਾਰੀ ਰਾਤ ਆਲਣੇ ਵਿੱਚ ਬੈਠਾ ਪਤਾਸੇ ਸੁੱਖਦਾ ਰਹਿੰਦਾ ਹੈ, ਭਗਵਾਨ ਇਹਨੂੰ ਬੰਦੇ ਰੱਖੀ ਮੈਂ ਤੇਰੀ ਸੁੱਖਣਾ ਦਊਂਗਾ, ਇਹਦੀ ਲੋੜ ਨਹੀਂ ਹੈ ਦੁਨੀਆਂ ਵਿੱਚ, ਕਿਉਂਕਿ ਉਹਦੀ ਰੋਸ਼ਨੀ ਪੈਦਾ ਹੋਣੀ, ਉਹਦੀ ਅੱਖਾਂ ਬੰਦ ਹੋਣੀਆਂ ਨੇ। ਅਕਾਲ ਤਖ਼ਤ ਦੀ ਇੱਕ ਰੋਸ਼ਨੀ ਹੈ ਜਿਹੜੇ ਦਿੱਲੀ ਵਿੱਚ ਬੈਠੇ ਹਾਂ, ਉੱਲੂਆਂ ਦੀ ਅੱਖਾਂ ਝਾਉਂਦੀ ਹੈ। ਅੱਜ ਕੇ ਆਖੋ ਸਤਨਾਮ, ਉਹ ਉੱਲੂਆਂ ਨੂੰ ਦਿਖਣਾ ਬੰਦ ਕਰਦੀ ਹੈ ਤਾਂ ਉਹਨਾਂ ਨੂੰ ਅਕਾਲ ਤਖ਼ਤ ਕਿੱਥੇ ਚੰਗਾ ਲੱਗਦਾ? ਅਕਾਲ ਤਖ਼ਤ ਉਹ ਸੂਰਜ ਹੈ ਜੋ 84 ਲੱਖ ਨੂੰ ਇੱਕ ਜੀ ਰੋਸ਼ਨੀ ਦੇਣਾ ਚਾਹੁੰਦਾ, ਜਿਹੜਾ ਵੀ ਉੱਥੇ ਆ ਗਿਆ ਉਹਨੂੰ ਗੱਲ ਨਾਲ ਲਾਉਣਾ ਚਾਹੁੰਦਾ, ਪਰ ਉੱਲੂ ਨਹੀਂ ਚਾਹੁੰਦਾ। ਅੰਧ ਵਿਸ਼ਵਾਸੀ, ਬਲਾਈਂਡ ਫੇਥ ਕਿਹਨੂੰ ਕਹਿੰਦੇ ਆਪਾਂ? ਅੰਧ ਵਿਸ਼ਵਾਸੀ ਇੱਕੋ ਇੱਕ ਜੀਵ ਹੈ, ਹੈ ਸਾਡੀ ਕੌਮ ਵਿੱਚ ਵੀ ਬਥੇਰੇ ਪੈਦਾ ਹੋ ਗਏ, ਹੁਣ ਬੜੇ ਪੈਦਾ ਹੋਏ, ਸਾਡੇ ਸੰਤ ਬਥੇਰੇ ਨੇ, ਹੋਰ ਦੀ ਤਾਂ ਗੱਲ ਛੱਡੋ, ਪਹਿਲਾਂ ਆਪਣੇ ਤੇ ਗੱਲ ਲਿਆਉਣਾ, ਸਾਡੇ ਬਥੇਰੇ ਨੇ ਨੌਜਵਾਨ ਸ਼ਹੀਦ ਪਏ ਹੋਏ ਨੇ ਸੜਕਾਂ ਤੇ, ਸਾਡੀ ਮਰਸਰੀ ਕੋਲ ਨੂੰ ਲੱਗਦੀ ਅਸੀਂ ਦੁਆਨ ਲਾਉਣ ਜਾਂਦੇ, ਪਰ ਦੀਵਾਨ ਤੇ ਜਾ ਕੇ ਸੰਤ ਨਹੀਂ ਕਹਿੰਦਾ ਨੌਜਵਾਨ ਝੂਠੇ ਮੁਕਾਬਲੇ ਚ ਮਾਰਿਆ ਪਿਆ, ਨਹੀਂ ਆਖਿਆ ਉਹਨੇ। ਅੰਧ ਵਿਸ਼ਵਾਸੀ ਹੈ ਸਾਡੀ, ਬਿਲਕੁਲ ਅੰਧ ਵਿਸ਼ਵਾਸੀ ਹੈ। ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਨੌਜਵਾਨਾਂ ਦੇ ਨਾਲ ਭਰੀਆਂ ਹੋਈਆਂ ਨੇ, ਕਾਹਦੇ ਨਾਲ? ਉਹ ਘਰ ਆ ਕੇ ਨੌਜਵਾਨ ਖੇਤ ਵਿੱਚ ਨਹੀਂ ਜਾ ਸਕਦੇ ਮੋਟਰ ਚਲਾਉਣ ਵਾਸਤੇ। ਜਿਹੜੇ ਅੱਜ ਨੌਜਵਾਨ ਜੇਲ੍ਹ ਵਿੱਚ ਬੈਠੇ, ਕਿਤੇ ਨਾ ਕਿਹੋ ਤੁਸੀਂ ਰੋਟੀਆਂ ਭੇਜਤੀਆਂ, ਕੱਪੜੇ ਭੇਜਤੇ, ਮੈਂ ਵੀ 50 ਵਰਗੇ ਆ ਜੇਲ੍ਹਾਂ ਵਿੱਚ ਲੈ ਕੇ ਆਪਣੀ ਗੱਡੀ ਚੀਜ਼ਾਂ ਦੇਣ, ਚੀਜ਼ਾਂ ਤੁਹਾਡੀਆਂ ਕੀ ਕਰਨਗੀਆਂ? ਉਹਨਾਂ ਦੇ ਹੱਡ ਪੈਰੇ ਕਾਇਮ ਨਹੀਂ ਹੈ। ਅੱਜ ਕੇ ਆਖੋ ਸਸ, ਤੁਹਾਡੇ ਸਾਬਣ ਤੇਲ ਉਹਨਾਂ ਨੂੰ ਕੀ ਕਰਨਗੇ? ਉਹ ਜ਼ਿੰਦਗੀ ਤੋਂ ਨਕਾਰੇ ਕਰ ਦਿੱਤੇ ਨੇ, ਐਸੇ ਤਾਰ ਚੂਰ ਕੀਤੇ ਗਏ ਨੇ, ਇਸ ਤਰ੍ਹਾਂ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਜੇ ਉਹਨਾਂ ਨੂੰ ਜਿਉਂਦੇ ਛੱਡ ਵੀ ਦਿੱਤਾ ਜਾਵੇ ਤਾਂ ਉਹ ਜੀਵਨ ਬਸਰ ਕਰਨ ਜੋਗੇ ਨਹੀਂ ਛੱਡੇ ਗਏ। ਅਸੀਂ ਤਾਂ ਕਹਿੰਦੇ ਅਸੀਂ ਕੱਪੜੇ ਦੇ ਆਏ, ਉਹਨਾਂ ਨੂੰ ਚੀਨੀ ਭੇਜਤੀ, ਅਸੀਂ ਖੰਡ ਭੇਜਤੀ ਉਹਨਾਂ ਨੂੰ, ਅਸੀਂ ਪੈਸੇ ਭੇਜਤੇ, ਉਹਨਾਂ ਦਾ ਜੀਵਨ ਨਹੀਂ ਰਹਿ ਚੁੱਕਿਆ। ਪਰ ਉਹ ਜਿਹੜਾ ਦਾ ਪੰਜਾਬ ਵਿੱਚ ਕਿਹੜੇ ਅਕਾਲੀ ਨੂੰ ਨਹੀਂ ਪਤਾ, ਪੰਜਾਬ ਵਿੱਚ ਕਿਹੜੇ ਸੰਤ ਨੂੰ ਨਹੀਂ ਪਤਾ, ਪੰਜਾਬ ਵਿੱਚ ਕਿਹੜੇ ਸੰਸਥਾ ਨੂੰ ਨਹੀਂ ਪਤਾ ਕਿ ਸਾਡਾ ਇਹ ਹਾਲ ਹੋ ਰਿਹਾ? ਪਰ ਦੁੱਖ ਦੀ ਗੱਲ ਹੈ, ਉਹ ਸੱਚ ਦੀ ਆਵਾਜ਼ ਨਹੀਂ ਉਠਾਈ ਗਈ, ਨਹੀਂ ਬੋਲਿਆ ਗਿਆ ਸਟੇਜਾਂ ਤੇ, ਨਹੀਂ ਪ੍ਰੈਸ ਵਿੱਚ ਅਸੀਂ ਦੇ ਸਕੇ। ਇਹ ਜਿਹੜਾ ਕਹਿ ਦੇਣਾ ਕਿ ਦਿੱਲੀ ਦਾ ਵਿਰੋਧ ਹੈ ਅਕਾਲ ਤਖ਼ਤ ਦੇ ਨਾਲ, ਇਹ ਤੁਸੀਂ ਹਟਾਉਣਾ ਨਹੀਂ, ਇਹ ਸਦਾ ਹੀ ਰਹਿਣਾ ਹੈ। ਅੱਜ ਕੇ ਆਖੋ ਸਤਨਾਮ, ਝੂਠ ਦਾ ਸੱਚ ਨਾਲ ਵਿਰੋਧ ਰਹਿਣਾ। ਹਨੇਰੇ ਨੇ ਕਦੇ ਚੰਨਣੇ ਦੀ ਉਪਮਾ ਨਹੀਂ ਕਰਨੀ। ਹਾਂ, ਗੁਰੂ ਬਖਸ਼ੇ ਉਹਨਾਂ ਦੀ ਬੁੱਧੀ ਨੂੰ ਵੀ ਚਾਨਣਾ ਹੋਵੇ, ਜੇ ਉਹ ਲੋਕ ਅੰਧ ਵਿਸ਼ਵਾਸੀ ਦੀ ਬੁੱਧੀ ਵਿੱਚੋਂ ਨਿਕਲ ਜਾਣ ਕਦੇ,
ਤੇ ਫਿਰ ਸ਼ਾਇਦ ਅਕਾਲ ਤਖ਼ਤ ਆ ਕੇ ਮੱਥਾ ਟੇਕ ਦੇਣ। ਟੇਕਣ ਤਾਂ ਹੁਣ ਵੀ ਆਉਂਦੇ ਨੇ ਪ੍ਰਾਈਮ ਮਿਨਿਸਟਰ ਬਣ ਕੇ, ਪਰ ਨਹੀਂ ਨਹੀਂ ਅੱਖਾਂ ਮੀਚ ਕੇ ਟੇਕਣ ਆਉਂਦੇ ਨੇ। ਉਡਾਰੀ ਤਾਂ ਉਲੂ ਵੀ ਦਿਨ ਚ ਲਾ ਲੈਂਦਾ ਪਰ ਉਹਦੀਆਂ ਅੱਖਾਂ ਖੁੱਲੀਆਂ ਨਹੀਂ ਹੁੰਦੀਆਂ। ਜਿਖੇ ਆਖੋ ਸਤਨਾਮ, ਉੱਡਦਾ ਤਾਂ ਦਿਨ ਚ ਦਿਨ ਪਰ ਅੱਖਾਂ ਉਹਦੀਆਂ ਬੰਦ ਹੁੰਦੀਆਂ ਨੇ। ਜੇ ਕਿਤੇ ਅੱਖਾਂ ਖੋਲ ਕੇ ਦਿੱਲੀ ਦੇ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ ਹਰਿਮੰਦਰ ਸਾਹਿਬ ਦੀ ਆ ਕੇ ਹਾਲਤ ਵੇਖ ਲੈਂਦੇ, ਅਕਾਲ ਤਖ਼ਤ ਦੀ ਹਾਲਤ ਵੇਖ ਲੈਂਦੇ। ਸਭ ਤੋਂ ਪਹਿਲੀ ਮੀਟਿੰਗ ਜਿਹੜੀ ਅਕਾਲ ਤਖ਼ਤ ਸਾਹਿਬ ਹੋਈ ਹੈ ਐਕਸ਼ਨ ਤੋਂ ਬਾਅਦ, ਉਹਦੇ ਵਿੱਚ ਦਾਸ ਹਾਜ਼ਰ ਸੀ, ਸਾਧੂ ਸਮਾਜ ਵੱਲੋਂ ਦਾਸ ਹਾਜ਼ਰ ਸੀ। ਉੱਥੇ ਰਜਿੰਦਰ ਸਿੰਘ ਐਕਟਿੰਗ ਪ੍ਰੈਜੀਡੈਂਟ ਸੀ। ਉੱਥੇ ਜਦੋਂ ਹਾਲਤ ਵੇਖੀ ਹੈ ਤੇ ਸਭ ਤੋਂ ਪਹਿਲਾਂ ਤਾਂ ਰਾਸ਼ਟਰਪਤੀ ਜਾਇਆ ਸੀ ਉੱਥੇ, ਉੱਥੇ ਬੜੇ ਬੜੇ ਜਾਇਆ ਸੀ ਗੁਰਮੁਖ ਪਿਆਰੇ। ਜਦੋਂ ਅਸੀਂ ਵੀ ਗਏ ਹਾਂ ਤਾਂ ਜਿੱਥੇ ਵੀ ਮਿੱਟੀ ਕਿਤੇ ਪੈਰ ਨਾਲ ਮਿੱਟੀ ਹਿਲਦੀ ਸੀ ਨਾ, ਉੱਥੇ ਸਿੰਘਾਂ ਦੀਆਂ ਹੱਡੀਆਂ ਨਿਕਲਦੀਆਂ ਸੀ ਵਿੱਚੋਂ। ਜਦੋਂ ਸਰਾਂ ਵਿੱਚ ਚੜ ਕੇ ਦੇਖਿਆ, ਮੇਰੇ ਆਪਣੇ ਅੱਖੀਂ ਦੇਖਣ ਦੀ ਗੱਲ ਹੈ, ਸਿੰਘਾਂ ਦੀਆਂ ਲਾਸ਼ਾਂ, ਬੱਚਿਆਂ ਦੀਆਂ ਲਾਸ਼ਾਂ ਅਜੇ ਪਈਆਂ ਸੀ। ਭਾਵੇਂ ਮਿਲਟਰੀ ਨੇ ਰਾਤੋਂ ਰਾਤ ਟਰੱਕ ਭਰ ਕੇ ਕੱਢੀਆਂ ਸੀ, ਪਰ ਫਿਰ ਵੀ ਉਹ ਚੱਕ ਨਹੀਂ ਸੀ ਹੋਈਆਂ। ਆਓ ਆਪਣੀ ਵਿਚਾਰ ਤੇ ਸਮਾਂ ਥੋੜ੍ਹਾ। ਦਿੱਲੀ ਨੂੰ ਕਹਿਣਾ ਕਿ ਅਕਾਲ ਤਖ਼ਤ ਦੀ ਵਿਰੋਧਤਾ ਕਰਦੀ ਹੈ ਸਰਕਾਰ, ਇਹ ਕਰਦੀ ਰਹੀ ਹੈ, ਕਰਦੀ ਹੈ ਤੇ ਕਰਦੀ ਹੋ ਰਹੇਗੀ। ਸਾਧ ਸੰਗਤ ਮੱਸਿਆ ਆਏ ਤੋਂ ਕਦੇ ਚੰਦਰਮਾ ਨੇ ਚੜ੍ਹਨਾ ਬੰਦ ਨਹੀਂ ਕਰਿਆ। ਆਵੇ ਮੱਸਿਆ ਤੇ ਦੂਜ ਤਾਂ ਹੀ ਆਉਂਦੀ ਹੁੰਦੀ ਹੈ। ਅੱਜ ਖੇ ਆਖੋ ਸਤਨਾਮ, ਜੇ ਮੱਸੇ ਹੀ ਨਾ ਆਉਂਦੀ ਤਾਂ ਚੰਦਰਮਾ ਨੂੰ ਚੜ੍ਹਨ ਦਾ ਕਿੱਥੇ, ਲੋਕ ਕਿੱਥੇ ਵੇਖਦੇ ਉਹਨੂੰ। ਜੇ ਜ਼ੁਲਮ ਤਸ਼ੱਦਦ ਨਾ ਕਰਦੇ ਤਾਂ ਖਾਲਸਾ ਪ੍ਰਗਟ ਕਰਨ ਦੀ ਉਹ ਕੀ ਲੋੜ ਸੀ ਜ਼ੁਲਮਾਂ ਨੂੰ ਹਟਾਉਣ ਵਾਸਤੇ। ਇਹਨੇ ਕਰਦੇ ਰਹਿਣਾ, ਝੂਠ ਕਦੇ ਸੱਚ ਦੀ ਧਰਮ ਦੀ ਮੁਖਾਲਫਤ ਕਰਦਾ ਹੁੰਦਾ, ਇਮਦਾਦ ਨਹੀਂ ਕਰਦਾ ਹੁੰਦਾ। ਸਾਜਿਸ਼ ਤੇ ਗੱਲ ਚੱਲੀ ਸੀ, ਬੜੀ ਲੰਮੀ ਸਾਜਿਸ਼ ਸੀ ਸਾਡੇ ਦੇਸ਼ ਵਿੱਚ। ਪਿੰਡਾਂ ਵਿੱਚ ਇੱਕ ਇੱਕ ਕਿਲੋਮੀਟਰ ਤੇ ਸ਼ਰਾਬ ਦਾ ਠੇਕਾ, ਇੱਕ ਕਿਲੋਮੀਟਰ ਤੇ। ਇਹ ਗੰਦੇ ਗਾਉਣ ਵਾਲੀਆਂ ਨੂੰ ਲੱਖਾਂ ਰੁਪਇਆ ਮਹੀਨਾ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਂਦਾ ਸੀ, ਜਿੰਨੇ ਗੰਦੇ ਰਿਕਾਰਡ ਭਰੇ। ਇਹ ਤਾਂ ਪਤਾ ਨਹੀਂ ਸਿੰਘਾਂ ਨੇ ਹੁਣ ਕਿਰਪਾ ਕਰੀ ਹੈ। ਉਹ ਤਾਂ ਗਾਉਣ ਵਾਲੀ ਖਾਂਦੀ ਹੁੰਦੀ ਸੀ ਬੱਟੀ ਗਲ ਵਿੱਚ, ਤੇ ਸਿੰਘਾਂ ਨੇ ਫਿਰ ਦੂਈ ਬੱਟੀ ਦੇ ਤੀ। ਅੱਜ ਖੇ ਆਖੋ ਸਤਨ, ਉਹ ਤਾਂ ਰਿਕਾਰਡ ਬੰਦ ਹੋਏ ਨੇ। ਉਹ ਦੂਈ ਬੱਟੀ ਦਿੱਤੀ ਕਿਸੇ ਨੇ AK-47 ਦੀ, ਤਾਂ ਗੰਦ ਬੰਦ ਹੋਏ। ਇਹ ਸਰਕਾਰੀ ਗੱਲ ਸੀ ਸਾਰੀ। ਤੁਹਾਨੂੰ ਪਤਾ ਹੈ ਪੰਜਾਬ ਵਿੱਚ ਜਿੰਨੇ ਵੱਡੇ ਵੱਡੇ ਦਫ਼ਤਰ ਸੀ, ਜਿੰਨੇ ਵੱਡੇ ਵੱਡੇ ਫੰਕਸ਼ਨ ਹੁੰਦੇ ਸੀ, ਉੱਥੇ ਗੰਦ ਗਾਉਣ ਵਾਲਿਆਂ ਨੂੰ ਲੱਖਾਂ ਰੁਪਈਏ ਦੇ ਕੇ ਬੁਲਾਇਆ ਜਾਂਦਾ ਸੀ। ਕੋਈ ਇਹਨਾਂ ਦਾ ਰਿਕਾਰਡ ਸੈਂਸਰ ਨਹੀਂ ਕੀਤਾ ਗਿਆ। ਪਿੰਡ ਪਿੰਡ ਠੇਕੇ ਕਿਉਂ ਖੋਲੇ ਸੀ? ਆ ਤੁਹਾਨੂੰ ਤਾਂ ਇੱਥੇ ਟੋਰਾਂਟੋ ਦਾ ਹੀ ਕੈਨੇਡਾ ਦਾ ਪ੍ਰਮਾਣ ਹੈਗਾ। ਇਸ ਧਰਤੀ ਦੇ ਜਿਹੜੇ ਮਾਲਕ ਹੈ ਉਹ ਅੰਗਰੇਜ਼ ਨੇ ਜਿਹੜਾ ਰਾਜ ਕਰਦੇ ਨੇ। ਮਾਲਕ ਤਾਂ ਉਹ ਹੈ ਜਿਹਨੂੰ ਸ਼ਰਾਬ ਦੇਣ ਦੀ ਖੁੱਲ੍ਹ ਦਿੱਤੀ, ਵੀ ਇੱਕ ਪਾਸੇ ਲਾਏ ਹੋਏ ਨੇ ਕੁੰਜੇ ਰੈਡ ਇੰਡੀਅਨ, ਉਹ ਹੈ ਮਾਲਕ ਇੱਥੇ ਦੇ। ਪ੍ਰਮਾਣ ਆਪਣੇ ਪੰਜਾਬ ਦਾ। ਪੰਜਾਬ ਵਿੱਚ ਚੱਪੇ ਚੱਪੇ ਤੇ ਠੇਕਾ ਕਿਉਂ ਖੋਲਿਆ ਸੀ ਸਰਕਾਰ ਨੇ? ਆ ਤੁਸੀਂ ਇਹਨੂੰ ਜੱਜਮੈਂਟ ਕਰਿਆ ਕਰੋ। ਉਹ ਰੈਡ ਇੰਡੀਅਨ ਜਿਹਨੂੰ ਕਹਿੰਦੇ, ਖੁੱਲ੍ਹੀ ਸ਼ਰਾਬ ਪੀਓ, ਮਾਰੋ ਡਾਕੇ ਜੋ ਮਰਜ਼ੀ, ਛੁੱਟੀ ਹੈ ਤੁਹਾਨੂੰ। ਇਹੀ ਹਾਲਾਤ ਪੰਜਾਬ ਵਿੱਚ ਸਰਕਾਰ ਨੇ ਖੁਦ ਸ਼ੁਰੂ ਕੀਤੇ। ਚੱਪੇ ਚੱਪੇ ਤੇ ਸ਼ਰਾਬ ਵੰਡੋ, ਭੱਠੀਆਂ ਚੱਲਣ, ਕੋਈ ਸਰਕਾਰ ਕੋਈ ਨਹੀਂ ਸੀ ਹਟਾਉਂਦਾ, ਕਿਉਂਕਿ ਇਹਨਾਂ ਪੰਜਾਬੀਆਂ ਨੂੰ, ਸਿੱਖਾਂ ਨੂੰ ਸ਼ਰਾਬੀ ਬਣਾ ਦਿਓ। ਦੂਸਰੀ ਗੱਲ, ਸਾਡੇ ਪੰਜਾਬ ਵਿੱਚ ਕਿੰਨੇ ਸਕੂਲ ਨੇ ਗਵਰਨਮੈਂਟ ਦੇ? ਥੋੜ੍ਹੇ ਨੇ, ਕੋਈ। ਹਰ 3 ਕਿਲੋਮੀਟਰ ਤੇ ਹਾਈ ਸਕੂਲ ਹੈ, ਹਰ 15 ਕਿਲੋਮੀਟਰ ਤੇ ਕਾਲਜ ਮਿਲਦਾ ਹੈ, ਤੇ ਫਿਰ ਕਾਨਵੈਂਟ ਸਕੂਲ ਕਿਉਂ ਖੋਲ੍ਹਣ ਦੀ ਆਗਿਆ ਦਿੱਤੀ? ਇੰਗਲਿਸ਼ ਮੀਡੀਅਮ ਸਕੂਲ ਕਿਉਂ ਖੋਲ੍ਹਣ ਦੀ ਆਗਿਆ ਦਿੱਤੀ? ਤੇ ਨਾਲੇ ਇੱਕ ਹੋਰ ਹੈਰਾਨੀ ਦੀ ਗੱਲ ਹੈ, ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ JBT, BEd, MEd ਜਿੰਨੇ ਵੀ ਮਾਸਟਰ ਟ੍ਰੇਨਡ, ਤੇ ਜਿੰਨੇ ਪ੍ਰਾਈਵੇਟ ਸਕੂਲ ਨੇ ਅਨਟ੍ਰੇਨਡ ਮਾਸਟਰ। ਪਰ ਰਿਜ਼ਲਟ ਸਰਕਾਰੀ ਸਕੂਲ ਦਾ 0 ਤੇ ਪ੍ਰਾਈਵੇਟ ਸਕੂਲ ਦਾ 99%। ਕੀ ਸਰਕਾਰ ਸੁਧਾਰ ਨਹੀਂ ਸੀ ਕਰ ਸਕਦੀ? ਕਾਨਵੈਂਟ ਸਕੂਲ ਤਾਂ ਪੰਜਾਬ ਵਿੱਚ ਖੋਲੇ ਗਏ ਕਿ ਸਿੱਖਾਂ ਦੇ ਮੁੰਡੇ ਪੰਜਾਬੀ ਤੋਂ ਟੁੱਟ ਜਾਣ। ਅੱਜ ਖੇ ਆਖੋ ਸਰ, ਪੰਜਾਬੀ ਤੋਂ ਟੁੱਟ ਗਏ ਤੇ ਆਪਣੇ ਵਿਰਸੇ ਤੋਂ ਟੁੱਟ ਗਏ, ਆਪਣੇ ਇਤਿਹਾਸ ਤੋਂ ਟੁੱਟ ਗਏ। ਇਹ ਤਾਂ ਬਹੁਤ ਡੂੰਘੀਆਂ ਸਾਜ਼ਸ਼ਾਂ ਸੀ। ਪੰਚਾਇਤਾਂ ਦੇ ਇਲੈਕਸ਼ਨਾਂ ਵਿੱਚ ਸਰਕਾਰ ਨੇ ਦਖਲ ਦੇਣਾ, ਵੱਡੀਆਂ ਇਲੈਕਸ਼ਨਾਂ ਦੀ ਗੱਲ ਛੱਡੋ, ਆ ਗਈ ਗੁਰਮੁਖ ਪਿਆਰੇ ਗੱਲ ਜਦੋ ਜਹਿਦ ਦੀ। ਇਹ ਤਾਂ ਸੰਤ ਮਹਾਰਾਜ ਤੇ ਕਿਰਪਾ ਕੀਤੀ, ਉਹਨਾਂ ਨੇ ਹਲੂਣਾ ਦਿੱਤਾ, ਸੁੱਤੀ ਪਈ ਕੌਮ ਨੂੰ ਜਗਾਇਆ। ਜਦੋ ਜਹਿਦ ਬਹੁਤ ਤਰ੍ਹਾਂ ਦੇ ਹੁੰਦੇ ਨੇ, ਅੱਗੇ ਵੀ ਹੋਏ ਨੇ। ਉਹਨਾਂ ਨੂੰ 2 ਹਿੱਸਿਆਂ ਵਿੱਚ ਜ਼ਿਆਦਾ ਵੰਡਿਆ ਜਾਂਦਾ, ਇੱਕ ਆਜ਼ਾਦੀ ਦੇ ਹੁੰਦੇ ਨੇ, ਇੱਕ ਧਰਮ ਦੇ ਹੁੰਦੇ ਨੇ। ਇਹ 2 ਜੱਦੋ ਜਹਿਦਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਜਿੱਥੇ ਆਜ਼ਾਦੀ ਦਾ ਜਦੋ ਜਹਿਦ ਚੱਲੇ ਉਹਨੂੰ ਵੀ ਬਹੁਤ ਪ੍ਰਮਾਣਿਕ ਮੰਨਿਆ ਜਾਂਦਾ, ਧਰਮ ਦਾ ਹੋਵੇ ਉਹਨੂੰ ਵੀ। ਪਰ ਖਾਲਸੇ ਦੇ ਹੁਣ ਇਕੱਠੇ ਹੀ ਹੈ ਦੋਏ, ਅੱਜ ਖੇ ਆਖੋ ਸਤਨਾਮ, ਖਾਲਸੇ ਦੇ ਦੋਵੇਂ ਇਕੱਠੇ ਨੇ, ਕਿੱਧਰ ਜਾਊਗਾ ਖਾਲਸਾ? ਦੋਵੇਂ ਇਕੱਠੇ ਨੇ। ਸਾਨੂੰ ਆਜ਼ਾਦੀ ਸਰੀਰਕ ਨਹੀਂ, ਸਰੀਰਕ ਆਜ਼ਾਦੀ ਜਦੋਂ ਅਸੀਂ ਲੈਣੀ ਸੀ ਨਾ ਇੰਡੀਅਨ ਨੇ, ਤਾਂ 1140 ਬੰਦਾ ਸ਼ਹੀਦ ਹੋਇਆ, ਜਿਹਦੇ ਵਿੱਚੋਂ 950 ਸਿੱਖ ਸ਼ਹੀਦ ਹੋਏ। ਉਹ ਸਰੀਰਕ ਆਜ਼ਾਦੀ ਸੀ। ਤੇ ਖਿਮਾ ਕਰ ਦੇਣਾ, ਸਰੀਰਕ ਗੁਲਾਮੀ ਕਿਸੇ ਹੱਦ ਤੱਕ ਸਿੱਖ ਕੱਢ ਸਕਦਾ, पर धर्म की गुलामी सिख एक सवास भी नहीं कटूगा। आखो सच धर्म की गुलामी एक सवास भी नहीं कटूगा। शरीरक गुलामी तो असी जॉब च असी करनी है कट लें कहना मनना पैदा सन सू किरती बनाया है असी कट सकते हैं पर गुरमुख प्यारे धर्म की गुलामी यह सिखी दे किताब विच नहीं है। अज जिहड़ा मसला सी ए सिख नू शरीर की गुलामी का नहीं सी ए सिख दे बाणी ते बाणे की गुलामी का सी धर्म का मसला सी। अज दोवें संघर्ष ने पर एक बेनती हुण मैं कहा इस संघर्ष का तुसी जानदे हो हुण सानू की लोड़ है करन दी संघर्ष में साडा की फर्ज है बहुत सुन चुके हो तुसी मेरी भी एक बेनती मान लियो। साहिब श्री गुरु अर्जन देव जी की शहीदी हुई जुल्म होया सी ना तशद्दुद होया सी बड़ा भारी पाप होया सी तत्तियां तवियां ते बिठाल के रेत पा के शहीद किया बट्टे मार के शहीद किया महाराज ने लाश भी सिंघां नूं नहीं दित्ती नदी विच बहा दित्ती ते पिछों बहाना बनाया जिवें हुण बहाने बणदे ने कि महाराज नहाउण दे बहाने चुभा मार के ही निकले। कोई गुरसिख वीर बहम ना रखियो कि गल सची है जे सची है तो गुरु अर्जन देव शहीद नहीं है फिर आत्मघाती है। मनमतियां ने साडे इतिहास में ठोकिया हुई गल्ला ने यह सरकार की साजिश सी लाश नहीं सी देनी उन्होंने बॉडी नहीं सी देनी यह साजिश घड़ी गई जे बॉडी गुरु महाराज की देती जदों जहद हो जाएगा जलूस निकलेंगे बहुत एजीटेशन हो जाएगा यह बहाना बनाया सी। धन गुरु अर्जन पातशाह कहना नहाउण दे बहाने रावी विच चुभा मारे है बहुत आतकथनी है। कोई गुरसिख ऐसा बचन ना कहा करो नहाउण दे बहाने डुबना सी गुरु अर्जन देव जी ने साहब श्री गुरु अर्जन देव जी रावी के कंधे ते ले जाके शहीद किया गया। शहीद करने तो बाद उन्होंने शरीर को लुकाने खातर ते सरकार ने अपने उत्ते कलंक ना लाने खातर ते साडे उत्ते दोष ना आवे बहाना करके कहता नहाउण दे बहाने निकले नहीं है जे नहाउण दे बहाने डुबे ने इना कैर साडा गुरु अर्जन देव नहीं सी उन्हें तो कह दिता सी तेरा किया मीठा लागे ना पदार्थ नानक मांगे उदो होया की फिर जदों हरगोबिंद साहब मीरी पीरी दे मालक तख्त ते बैठे की काम कीता सी भाई ओही गुरमुखो अज आपां नूं लोड़ है उस लाइन ते आ जाइए ते काम ठीक है। की कीता सी उन्होंने किसे सरकार दा घराओ कीता सी हरगोबिंद साहब जी कोई नारे लाए सी नहीं नहीं सारी कौम नूं इक झंडे दे हेठ इकट्ठा कीता सी अज के आखो साहब आसी काम तो करने वाला गुरमुख प्यारे साहब श्री गुरु हरगोबिंद साहब जी ने सारी कौम नूं एक जगह इकट्ठा किया वो निशान जेड़े चलाए ने दो ने मीरी ते पीरी दा उत्थे कौम कट्ठी हुई उत्थे ढाडियां ने वारा गाईया उत्थे गुरमत का प्रकाश होया नौवें पातशाह की शहीदी हुई तिलक जन्यू राखा प्रवतांक आ वेखे नहीं किवें बदले ने मिंटां दे विच मिंट भी नहीं लाई ये तो सिख है आप इतने माल टाउन तो तुम मिसागा तक बह जाओ ना उत्थे तक ब्रह्मटन तक किसी बस दे कोल दी सीट ते कोई बैठा हो गल्लां करन लग जी देना उत्थे उतरन लग्या नाल दे नूं कहूगे मेरे मुंडे दा विआह है तू जरूर आई अज खे आखो ना जाने ना बुझे 15 किलोमीटर जिहदे नाल बैठ के सिख सफर कर लवे ना उहनूं कहिंदा मेरा है इह कोपरेशन है प्यार है मिठास पाई है साडे विच गुरु जी ने बख्शिश कीती है पर जिन्हां खातर सदियां दीआं कुर्बानियां करके जिन्हां नूं बचाया जिन्हां दी धुर कायम रखी साडे गुरु ने खालसे ने उन्होंने बदल लग्या एक मिनट भी नहीं लाया ते तुहानूं पता है कहते बदले ने एक मिनट भी जे कोई काणा होवे ना वो अग तो खूह तो बच जाता होंगे क्योंकि एक पास तो दिखता ना गुरु ग्रंथ साहब ने कहता हिंदू अन्ना इन्हों दो अखा नहीं दिखदी खूह डिगन लगे मिट भी नहीं लाते अज खे आखो जिंदियां दोवें अखें तो गुरु ग्रंथ साहब का कहना कौन भाई पंडा सकता है हिंदू अन्ना तुरकू काणा मुसलमान की कख तो हैगी ना वेख लैंदा है इन्हों दी दोवें नहीं है तो जिंदे दोवें ना हो चाहे खूह आ जाए चाहे अग आ जाए उन्हें डिगना ही ना बिच में एक सेकेंड भी इन्होंने खूह डिगन लाया जेड़ा परोपकार भुल जाए यह तो वड्डा खाता नहीं दुनिया में कोई जेड़ा किरत कण बन जाए चारे गुण लिखे ने ना महाराज ने वड्डे इन्हों तो बचन को कहा तुहानू चार पाप गुरु ग्रंथ साहब ने वड्डे गिने ने एक निंदिया दूजा होमे तीजा निर्वैर है संग जे वैर कमाए सब पाप जगत है का टोरंटो का नहीं कनेडा का नहीं अमरीका का नहीं जिहड़ा निर्वैर नाल वैर करूगा जगत का पाप उहदे उत्ते आऊगा गुरु ग्रंथ साहब का हुक्म सब पाप जगत है का तिन सिर ले ते चौथे नूं तां सिरे ही लाती फिर गल गुरु महाराज कहिंदे अकीर्त कणे को रखे ना कोई ਜਿਹੜਾ ਕੋਈ ਸ਼ਬਦ ਹੈ ਕਿਸੇ ਮਾਮੇ ਚਾਚੇ ਤਾਈ ਵਾਸਤੇ ਨਹੀਂ ਲਿਖਿਆ ਮਹਾਰਾਜ ਨੇ ਵੀ ਕੋਈ ਨਹੀਂ ਬਣਨ ਦਾ ਉਹਨੂੰ ਘਰ, ਨਹੀਂ ਨਹੀਂ, ਕੋਈ 18 ਨਰਕ ਨੇ ਜਦੋਂ ਕਿਰਤ ਕਰਨ ਬੰਦੇ ਨੂੰ ਜਮ ਨਰਕ ਵਿੱਚ ਸਿੱਟਣ ਜਾਂਦੇ ਨੇ ਉਹ ਨਰਕ ਵੀ ਦਰਵਾਜ਼ੇ ਬੰਦ ਕਰ ਲੈਂਦੇ। ਜਿਹੜਾ ਇਸ ਕੌਮ ਨੇ ਸਿੱਖਾਂ ਨਾਲ ਕੀਤਾ ਕਰੀ ਖੋ ਕਿਰਤ ਕਰਨ ਅਹਿਸਾਨ ਫਰੋਸ਼ਤਾ ਦਾ ਕੰਮ, ਆ ਕਿਰਤ ਕਣੇ ਕੋ ਰੱਖੇ ਨਾ ਕੋਈ, ਜਦੋਂ 18 ਹੀ ਨਰਕ ਦਰਵਾਜ਼ੇ ਬੰਦ ਕਰ ਲੈਂਦੇ ਨੇ ਫਿਰ ਕਿਰਤ ਕਰਨ ਨੂੰ ਮੁੜ ਕੇ ਜਮ ਧਰਮਰਾਜ ਕੋਲ ਜਾਂਦੇ ਨੇ। ਇਹਨਾਂ ਨੂੰ ਨਰਕ ਜਗ੍ਹਾ ਨਹੀਂ ਦਿੰਦੇ, ਇਹਨੂੰ ਕਿੱਥੇ ਸਿੱਟੀਏ? ਫਿਰ ਨਰਕ ਘੋਰ 19 ਮੈਂ ਨੋਟ ਕਰ ਲਿਓ, ਨਰਕ ਘੋਰ ਮੈਂ ਪਾਵਣੇ ਆ, ਇਹ ਕਿਹੜਾ? ਜਿੱਥੇ 18 ਨਰਕਾਂ ਦਾ ਗੰਦ ਇਕੱਠਾ ਹੁੰਦਾ ਉਹਦਾ ਨਾਮ ਘੋਰ ਨਰਕ। 18 ਨਰਕਾਂ ਦੀ ਮੈਲ ਜਿੱਥੇ ਇਕੱਠੀ ਹੋਵੇ ਨਾ ਉਹ ਹਾਂ 19 ਮਾਂ ਨਰਕ, ਨਰਕ ਘੋਰ ਮੈਂ ਪਾਵਣੇ ਆ। ਇਹਨਾਂ ਨਾਲ ਵੀ ਇਹੀ ਕੰਮ ਹੋਣਾ ਹੈ, ਅੱਜ ਖੇ ਆਖੋ ਸਤਨਾਮ, ਨਰਕਾਂ ਨੇ ਵੀ ਜਗ੍ਹਾ। ਜਿਸ ਗੁਰੂ ਨੇ ਚਾਂਦਨੀ ਚੌਕ ਵਿੱਚ ਬੈਠ ਕੇ ਇਹਨਾਂ ਦੇ ਧੋਤੇ ਹੋਏ ਕੇਸਰ ਦੇ ਟਿੱਕੇ ਆਪਣੀ ਸ਼ਾਹ ਰੱਖਦਾ ਖੂਨ ਦਾ ਟਿੱਕਾ ਲਾ ਕੇ ਕਹਿਤਾ ਔਰੰਗਿਆ ਇਹ ਮੇਰੇ ਖੂਨ ਦੇ ਟਿੱਕੇ ਨੂੰ ਹੁਣ ਦੁਨੀਆਂ ਵਿੱਚ ਕੋਈ ਤਾਰ ਨਹੀਂ ਸਕੂਗਾ। ਆ ਕੁੜੀਆਂ ਦਾ ਕੱਤਿਆ ਹੋਇਆ ਨੀਚੜਾ ਲੈ ਲੈਣੇ ਸਾਡੇ ਵੀਰ ਨੁਕਤਾ ਚ ਨਹੀਂ ਨਾ ਸਮਝੋ, ਨੀਚੜਾ ਪਤਾ ਕਿਵੇਂ ਬਣਦਾ ਜਨੇਊ? ਜੱਗੇ ਉਹ ਪਵੀਤ 52 ਉਂਗਲ ਨੀਚੜੇ ਦਾ ਤਾਗਾ, ਪੁਰਾਣ ਵਿੱਚ ਪੜ੍ਹਿਆ ਦਾਸ ਨੇ 52 ਉਂਗਲ। ਆ ਕੁੜੀਆਂ ਕਰਦੀਆਂ ਸੀ ਨਾ ਆਪਣੇ, ਕੁੜੀਆਂ ਕੀ ਇਸ ਕੌਮ ਦਾ ਤਾਂ ਬਾਪੂ ਵੀ ਕੱਤਦਾ ਰਿਹਾ ਅੱਜ ਖੇ ਆਖੋ ਸਰ, ਕੁੜੀਆਂ ਤਾਂ ਪਹਿਲਾਂ ਕੱਤਦੀਆਂ ਸੀ, ਬਾਪੂ ਨੇ ਵੀ ਕੱਟਣਾ ਸ਼ੁਰੂ ਕਰਤਾ। ਦੇਖੋ ਵਸਣਗੇ ਕਿੱਥੇ, ਜਿਹਨੇ ਤਾਂ ਬਾਪ ਚਰਖਾ ਲਾ ਕੇ ਦਵੇ ਜਵੇ ਤੇ ਕੁੜੀਆਂ ਦੇ ਕੰਮ ਜਨਾਨੀਆਂ ਦੇ ਕੰਮ, ਫਿਰ ਕਹਿੰਦੇ ਅਸੀਂ ਬਹੁਤ ਵੱਡੇ ਬਹੁਤੇ ਅਕਲ ਵਾਲੇ, ਪਤਾ ਨਹੀਂ ਕਿੱਥੇ ਚਲੇ ਗਈ ਅਕਲ। ਇਹ ਕਹਿੰਦੇ ਬਾਪੂਆਂ ਦਾ ਕੰਮ ਹੁੰਦਾ ਚਰਖੇ ਡਾਉਣੇ ਬਈ, ਇਹ ਤਾਂ ਬੱਚੀਆਂ ਦਾ ਕੰਮ ਹੁੰਦਾ, ਚਲੋ ਡਾਹ ਲੈਣ ਤੁਹਾਡੀ ਮਰਜ਼ੀ ਉਹਨਾਂ ਦੀ ਮਰਜ਼ੀ। ਅੱਛਾ ਏਦਾਂ ਉਹ ਕੁੜੀਆਂ ਦਾ ਕੱਟਿਆ ਹੋਇਆ ਚਰਖੇ ਦਾ ਨਾ ਨੀਚੜਾ ਉਹ ਲੈ ਲੈਂਦੇ ਨੇ ਜਦੋਂ ਜੱਗੇ ਉਹ ਪਵਿੱਤ ਬਣਦਾ। ਮੰਤਰ ਤੁਹਾਨੂੰ ਸੁਣਾਈਏ ਤੇ ਬੜੇ ਜੀ ਮੰਤਰ ਨੇ ਜਿਹੜੇ ਪੜ੍ਹੇ ਜਾਂਦੇ ਨੇ, ਮੇਰੇ ਯਾਦ ਨੇ 18 ਮੰਤਰ ਨੇ। 52 ਉਂਗਲ ਮਿਣਕੇ ਲੈਣਾ, 52 ਉਂਗਲ ਤਾਗਾ ਨੀਚੜੇ ਦਾ, ਤੇ ਮੰਤਰ ਪੜ੍ਹ ਪੜ੍ਹ ਕੇ ਚੌੜਾ ਕਰ ਲੈਣਾ 13 ਚੱਪਿਆਂ ਦਾ, ਨਾ ਉਹ 52 ਹੋ ਸਕਦਾ ਨਾ 45 ਹੋ ਸਕਦਾ। ਕਿਹੜਾ ਸਿੱਖ ਦਾ ਗਾਤਰਾ ਵੀ ਜਿਹੜਾ ਤੂੰ ਆਏਗਾ ਤੇ ਉਹਨੇ ਪਾ ਲੈ, ਨਹੀਂ ਨਹੀਂ ਇੰਨੀ ਖੁੱਲੀ ਛੁੱਟੀ ਨਹੀਂ ਹੈ, ਉਹ ਨਹੀਂ ਲੈਣਾ ਤੇ ਉਹਨੂੰ ਚੌੜਾ ਕਰ ਲੈਣਾ। ਚੌੜਾ ਕਰਕੇ ਤੁਸੀਂ ਕੰਡੀ ਸੁਨਿਆਰ ਦੀ ਲੈ ਲਿਓ ਤੇ ਚੌੜਾ 52 ਉਂਗਲ ਦਾ ਤਾਗਾ ਕੰਡੀ ਵਿੱਚ ਰੱਖ ਕੇ ਤੋਲਿਓ, ਡੇਢ ਕਮਾਸੇ ਦਾ ਹੋਊਗਾ। ਸੂਤ ਕੋਈ ਪਤਲਾ ਹੁੰਦਾ ਕੋਈ ਮੋਟਾ, ਮਾਸਾ ਡੇਢ ਮਾਸਾ, ਤੇ 1.25 ਮਣ ਕਹਿ ਲੈਣਾ ਬੜਾ ਸਖਾਲਾ ਹੈ। ਡੇਢ ਮਾਸੇ ਨੂੰ 1.25 ਮਣ ਨਾਲ ਕੈਲਕੂਲੇਟ ਕਰੋ, ਫਿਰ ਪਤਾ ਲੱਗੂਗਾ ਕਿ ਕਿੰਨੇ ਲੱਖ ਹਿੰਦੂ ਵੱਢ ਕੇ 1.25 ਮਣ ਜੰਜੂ ਬਣਦੇ ਸੀ। ਇੱਕ ਜੰਜੂ ਦਾ ਤੋਲ ਇੱਕ ਮਾਸਾ ਹੈ ਤੇ 1.25 ਮਣ ਬਣਾਓ। ਧੰਨ ਗੁਰੂ ਤੇਗ ਬਹਾਦਰ ਨੇ ਚਾਂਦਨੀ ਚੌਕ ਵਿੱਚ ਕਹਿਤਾ ਔਰੰਗਿਆ ਉਹ ਕੁੜੀਆਂ ਦੇ ਕੱਤੇ ਹੋਏ ਤਾਗੇ ਦਾ ਜਨੇਊ ਤੂੰ ਤੋੜਤਾ, ਮੈਂ ਹੁਣ ਆਪਣੀਆਂ ਆਂਦਰਾਂ ਦਾ ਜਨੇਊ ਹਿੰਦੂ ਦੇ ਪਾਤਾ ਇਹਨੂੰ ਤੋੜ ਕੇ ਵਿਖਾਈ। ਅੱਜ ਕੇ ਆਖੋ ਸਾ ਪਰ ਇੰਨੇ ਹੈਰਾਨ ਹੋਈ ਗੱਲ, ਜਿਸ ਚਾਂਦਨੀ ਚੌਕ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਨੇ ਆਪਣੇ ਖੂਨ ਦਾ ਟਿੱਕਾ ਲਾਇਆ, ਆਪਣੀਆਂ ਨਾੜਾਂ ਦਾ ਖੂਨ ਵੱਢ ਕੇ ਜਨੇਊ ਪਾਤਾ, ਉਸ ਗੁਰਦੁਆਰੇ ਨੂੰ ਵੀ ਇਹਨਾਂ ਨੇ ਵੱਟੇ ਮਾਰੇ ਤੇ ਅੱਗ ਲਾ ਲਈ। ਫਿਰ ਮੈਂ ਝੂਠ ਤਾਂ ਨਹੀਂ ਬੋਲਿਆ ਕਿ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲਣੀ? ਉਸ ਸੀਸਗੰਜ ਨੂੰ ਵੀ ਅੱਗ ਲਾਈ ਤੇ ਵੱਟੇ ਮਾਰੇ ਜਿੱਥੇ ਇਹਨਾਂ ਦੀ ਬੁਨਿਆਦ ਰੱਖੀ ਗਈ। ਪਰ ਆਪਾਂ ਨੇ ਕੀ ਕਰਨਾ? ਫਿਰ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ, ਤਿਲਕ ਜੰਜੂ ਰਾਖਾ ਪਰ ਤਾਂ ਕਹਿ, ਇੱਥੇ ਵੀ ਬੇਨਤੀ ਇੱਕ ਸਿੰਘੋ, ਇੱਥੇ ਵੀ ਇਤਿਹਾਸ ਵਿੱਚ ਅਤਕਥਨੀ ਪਵਾਈ ਗਈ ਸਾਡੇ ਵਿੱਚ, ਕਹਿੰਦੇ ਆਪੇ ਸਿਰ ਟੁੱਟ ਕੇ ਮਹਾਰਾਜ ਦਾ ਜੈਤੇ ਦੀ ਝੋਲੀ 'ਚ ਪੈ ਗਏ। ਕਿਤੇ ਇੱਕ ਇਤਿਹਾਸ ਆ ਸਾਡਾ, ਇੱਕ ਗੱਲ ਹੈ ਸਾਡੇ, ਕਹਿੰਦੇ ਜੈਤੇ ਦੀ ਝੋਲੀ ਵਿੱਚ ਗਲਿਆ ਗਿਆ ਆਪੇ। ਜੇ ਆਪੇ ਮਹਾਰਾਜ ਨੇ ਸਿਰ ਵੱਢ ਕੇ ਉਹਦੀ ਜੈਤੇ ਦੀ ਝੋਲੀ 'ਚ ਪਾਤਾ ਫਿਰ ਕਲੰਗੀਆਂ ਪਾਤਸ਼ਾਹ ਝੂਠ ਲੈ ਗਏ, ਉਹ ਤੁਕਾਂ ਨਹੀਂ ਪੜ੍ਹਨੀ ਚਾਹੀਦੀ। ਫਿਰ ਕਲੰਗੀਆਂ ਵਾਲਾ ਕਹਿੰਦਾ ਸੀਸ ਦੀਆ ਪਰ ਸਿਰ ਉਹਨਾਂ ਦੀਆ, ਤੇ ਸਾਡੇ ਇਤਿਹਾਸ ਕਹਿੰਦੇ ਆਪੇ ਟੁੱਟ ਕੇ ਜੈਤੇ ਦੀ ਝੋਲੀ 'ਚ ਪੈ ਗਿਆ। ਅੱਜ ਖੇ ਆਖੋ ਸਤਨਾਮ, ਉਹ ਤਾਂ ਕਹਿੰਦੇ ਸਿਰ ਦਿੱਤਾ, ਸਿਰ ਬਲੀਦਾਨ ਕਟਾਇਆ ਮਹਾਰਾਜ ਨੇ। ਤਿਲਕ ਜੰਜੂ ਰਾਖਾ ਪਰਮ ਤਾਕਾ ਕੀਨੋ ਬੜੋ ਕਰੂ ਮੈਂ ਸਕ, ਸਾਧਨ ਹੇਤ ਕੀਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਤੇ ਸਾਡੇ ਪ੍ਰਚਾਰਕ ਕਹਿੰਦੇ ਜੀ ਜੈਤਾ ਝੋਲੀ ਐਡੀ ਖੜਾ ਸੀ, ਫੁੱਲ ਪਾਉਣੇ ਸੀ ਨਾ ਮਹਾਰਾਜ ਨੇ ਪ੍ਰਸ਼ਾਦ ਦੇਣਾ ਹੋਣਾ ਜੈਤੇ ਨੂੰ, ਉਹ ਜਲਾਲ ਜਿਹੜਾ ਸਮਾਣੇ ਦਾ ਸੀ, ਨਹੀਂ ਸਮਾਣੇ ਨੂੰ ਢਾਉਣ ਦੀ ਬੰਦਾ ਬਹਾਦਰ ਨੂੰ ਕੀ ਲੋੜ ਸੀ ਜੇ ਉਹ ਜਲਾਦ ਨੇ ਵਾਰ ਨਾ ਕੀਤਾ ਹੁੰਦਾ। ਕੁਰਬਾਨੀ ਹੋਈ 9ਵੇਂ ਪਾਤਸ਼ਾਹ ਦੀ ਤੇ 10ਵੇਂ ਪਾਤਸ਼ਾਹ ਨੇ ਕੀ ਕੀਤਾ? ਉਹ ਕੰਮ ਕਰਨ ਦੀ ਲੋੜ ਹੈ ਜਿਹੜੀ 6ਵੇਂ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਤੋਂ ਬਾਅਦ ਕੁਰਬਾਨੀ ਲਈ, 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਕੁਰਬਾਨੀ ਤੋਂ ਬਾਅਦ ਕੀਤਾ। ਇੱਕ ਇੱਕ ਝੰਡੇ ਦੇ ਹੇਠ ਕੇਸਗੜ੍ਹ ਸਾਹਿਬ ਕੌਮ ਨੂੰ ਇਕੱਠਾ ਕਰ ਲਿਆ। ਅੱਜ ਕਹੇ ਆਖੋ ਸਾਹਿਬ, ਇਹ ਲੋੜ ਸੀ ਗੁਰਸਿੱਖ ਪਿਆਰੇ, ਇਹ ਲੋੜ ਅੱਜ ਹੈ। ਜਿੰਨੇ ਵੀਰ ਆਏ ਹੋਏ ਨੇ, ਫੈਡਰੇਸ਼ਨ ਦੇ ਨੇਤਾ ਸਾਹਿਬਾਨ ਨੇ, ਗੁਰਮੁਖ ਪਿਆਰੇ ਨੇ, ਸਭ ਨੂੰ ਇਹ ਬੇਨਤੀ ਹੈ ਕਿ ਗੁਰਮੁਖ ਪਿਆਰੇ ਬੋਲੇ ਸੀ ਵੀ ਏਕਾ ਹੋਣਾ ਮੁਸ਼ਕਲ ਹੈ, ਚਲੋ ਏਕਾ ਨਾ ਕਰੋ, ਨੇੜੇ ਨੇੜੇ ਤਾਂ ਆ ਜਾਓ, ਥੋੜੇ ਥੋੜੇ ਨੇੜੇ ਨੇੜੇ ਆ ਜਾਓ। ਆ ਜਦੋਂ ਪੰਜਾਬ ਵਿੱਚ ਏਕੇ ਦੀ ਗੱਲ ਚੱਲੀ ਸੀ ਨਾ, ਸਾਲ ਕੁ ਮੈਨੂੰ ਵੀ ਵਿਚੋਲਾ ਬਣਾਇਆ ਸੀ ਅਕਾਲੀਆਂ ਨੇ, ਕਿਉਂਕਿ ਜਿਹੜਾ ਜਿਹੜਾ ਸਾਰੀਆਂ ਕੱਟੀਆਂ ਉਹਨਾਂ ਨਾਲ ਨਾ, ਮੈਨੂੰ ਮੈਂ ਵੀ ਖਾਲੜੇ ਜਾਂਦਾ ਰਿਹਾ ਪਾਕਿਸਤਾਨ ਦੇ ਬਾਰਡਰ ਤੇ ਟੋੜੇ ਨੂੰ ਮਿਲਣ, ਉਹ ਬਰਨਾਲਾ ਵੀ ਸਾਡੇ ਆਉਂਦਾ ਜਾਂਦਾ ਸੀ ਡੇਰੇ, ਤੇ ਮੈਨੂੰ ਇਹਨਾਂ ਨੇ ਕਰਤਾ ਅੱਗੇ, ਦੋ ਕੁ ਮੇਰੇ ਨਾਲ ਹੋਰ ਸੀ, ਮੈਂ ਉਹਨਾਂ ਨੂੰ ਕਿਹਾ ਵੀ ਏਕਾ ਹੋਣਾ ਨਹੀਂ, ਖਿਮਾ ਕਰਨਾ, ਗੁੱਸਾ ਨਹੀਂ ਕਿਸੇ ਨੇ ਕਰਨਾ, ਆਪਣਾ ਵੀ ਏਕਾ ਇੱਕ ਗੱਲ ਤੇੜਿਆ ਹੋਇਆ। ਕੁਦਰਤੀ ਸਾਡੇ ਇਕੱਠੇ ਹੋ ਗਏ ਡੇਰੇ ਸਾਰੇ, ਸਾਰੇ ਹੀ ਪੱਕ, ਕਿਉਂਕਿ ਉੱਥੇ ਸਾਰੇ ਹੀ ਆਉਣੇ, ਸਾਰੇ ਹੀ ਹੋ ਗਏ। ਤੇ ਮੈਂ ਕਿਹਾ ਬਰਨਾਲੇ ਨੂੰ ਤੇ ਸਾਰਿਆਂ ਨੂੰ ਕਿਹਾ, ਬੈਠੇ ਸੀ ਬਾਦਲ ਨੂੰ ਸਾਰੇ, ਵੀ ਤੁਸੀਂ ਹੋਰ ਕੰਮ ਛੱਡੋ, ਜਿਵੇਂ ਅੱਜ ਸਾਡੇ ਡੇਰੇ ਤੁਸੀਂ ਇਕੱਠੇ ਹੋ ਕੇ ਆ ਗਏ, ਸਦਾ ਹੀ ਏਦਾਂ ਹੋ ਜਾਓ, ਇਹੀ ਬੇਨਤੀ ਹੈ ਤੁਹਾਨੂੰ, ਹੋਰ ਕੋਈ ਸੜਕ ਨਹੀਂ ਲੈਣੀ, ਤੁਹਾਡੇ ਤੋਂ ਕੁਝ ਨਹੀਂ ਲੈਣਾ। ਤਾਂ ਗੁਰਮੁਖ ਪਿਆਰੇ ਉਹ ਪਹਿਲਾਂ ਬਰਨਾਲਾ ਉੱਠ ਕੇ ਬੋਲਣ ਲੱਗਿਆ ਕਿ ਸੰਤ ਜੀ ਮੈਨੂੰ ਮਨਜ਼ੂਰ ਹੈ, ਪਰ ਥੋੜ੍ਹੀ ਜਿਹੀ ਵਿੱਚ ਅੜਿੱਚਣ ਹੈ, ਥੋੜ੍ਹੀ ਜਿਹੀ ਅੜਿੱਚਣ ਹੈ, ਕਹਿੰਦਾ ਵਿੱਚ ਆ ਬਲਵੰਸੋਂ, ਇਹ ਕਹਿੰਦਾ ਸਾਂਝੀ ਅੜਿੱਚਣ ਮੈਂ ਦੱਸ ਦਿੰਦਾ ਉਹ ਕੁਰਸੀ ਦੀ ਹੈ, ਅੱਜ ਫੇ ਆਖੋ ਸਤਨਾਮ, ਉਹ ਕਹਿੰਦਾ ਤੁਹਾਨੂੰ ਮੈਂ ਦੱਸ ਦਿੰਦਾ ਕੁਰਸੀ ਦੀ। ਤਾਂ ਗੁਰਮੁਖ ਪਿਆਰੇ ਉਹ ਇਹਨਾਂ ਅੜਿੱਚਣਾਂ ਨੂੰ ਛੱਡ ਦਿਓ, ਤੇ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ, ਗੁਰਮੁਖ ਪਿਆਰੇ ਸਿੰਘ ਬੈਠੇ ਨੇ, ਗੁਰੂ ਘਰ ਵਿੱਚ ਸੇਵਾ ਸਭ ਤੋਂ ਉੱਤਮ ਹੈ, ਪਰ ਉਹ ਉੱਤਮ ਹੈ ਜਿਹੜੀ ਮੈਂ ਇਹਨੂੰ ਛੱਡ ਕੇ ਕੀਤੀ ਜਾਵੇ, ਅੱਜ ਫੇ ਆਖੋ। ਤੇ ਗੁਰੂ ਮਹਾਰਾਜ ਦਾ ਹੁਕਮ ਅਪਲਾਈ ਹੋਵੇਗਾ ਜ਼ਰੂਰ, ਕਿ ਹੋਵੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਆਪਣੇ ਨੂੰ ਤਿਆਗ ਕੇ ਹੋਵੇ ਨੂੰ, ਜੇ ਅਸੀਂ ਮੈਂ ਛੱਡ ਦਈਏ ਤੇ ਜਦੇ ਇੱਕ ਅੜਿੱਚਣ ਮੈਂ ਦੀ ਹੈ, ਹੋਰ ਕੁਝ ਨਹੀਂ। ਜੇ ਭਰਾ ਵਿੱਚ ਕਿਸੇ ਵਿੱਚ ਗਲਤੀ ਵੀ ਹੈ ਤੇ ਮੈਂ ਇਸ ਗੱਲ ਦੇ ਹੱਕ ਵਿੱਚ ਨਹੀਂ ਹੈ ਕਿ ਕੋਈ ਕਹਿਣਾ ਹੀ ਹਰ ਜਾਵੇ ਇੱਕ ਦੂਸਰੇ ਨੂੰ ਵੀ ਕਹੋ ਹੀ ਨਾ ਤੇਰੀ ਗਲਤੀ ਹੈ, ਇਹ ਤਾਂ ਗੱਲ ਚੱਲਣੀ ਨਹੀਂ ਹੈਗੀ। ਫਿਰ ਜੇ ਸਾਡੀ ਗਲਤੀ ਹੋਣੀ, ਸਾਡਾ ਭਾਈ ਸਾਨੂੰ ਦੱਸੂਗਾ, ਫਿਰ ਤੇ ਜੋ ਮਰਜ਼ੀ ਕਰਨ ਦੀ ਸਾਨੂੰ ਛੁੱਟੀ ਹੋ ਜਾਵੇ, ਇੱਕ ਦੂਜੇ ਨੂੰ ਕਹੋ ਹੀ ਨਾ ਤੇਰੀ ਗਲਤੀ ਹੈ ਤੇ ਗੱਲ ਨਹੀਂ ਬਣਨੀ, ਫਿਰ ਤਾਂ ਗੱਲ ਹੋਰ ਵਿਗੜ ਜਾਏਗੀ। ਸਗੋਂ ਜਿਹੜਾ ਸਾਡੀ ਗਲਤੀ ਸਾਨੂੰ ਦੱਸਣ ਆਉਂਦਾ ਉਹਨੂੰ ਗਲੇ ਨਾਲ ਲਾਓ, ਇਹ ਨਹੀਂ ਜਿਹੜਾ ਕੁਝ ਦੇਣ ਸਾਨੂੰ ਆਉਂਦਾ ਉਹਨੂੰ ਹੱਥ ਮਿਲਾਓ, ਨਹੀਂ ਨਹੀਂ ਨਹੀਂ, ਜਿਹੜਾ ਸਾਡੀ ਕੋਈ ਕਮੀ ਸਾਨੂੰ ਦੱਸਣ ਆਉਂਦਾ ਨਾ ਉਹਦੇ ਮੂਹਰੇ ਹੱਥ ਬੰਨੋ ਵੀ ਤੇਰਾ ਧੰਨਵਾਦ ਹੈ, ਅੱਜ ਕਿਹਾ ਆਖੋ ਸਾ। ਤੇ ਮੈਨੂੰ ਕਹਿੰਦੇ ਜੀ ਚਲੋ ਤੁਸੀਂ ਹੁਕਮ ਕੀਤਾ ਹੈ, ਤੁਸੀਂ ਹੁਣ ਵਿੱਚ ਪੈ ਜਾਓ, ਕਹਿੰਦੇ ਕਰਾਓ, ਤੇ ਮੈਨੂੰ ਵੀ ਨਾਲ ਲੈ ਕੇ ਤੁਰ ਪਏ। ਮੈਂ ਜਦੋਂ ਤੁਰਨ ਲੱਗਿਆ ਉਹਨਾਂ ਨੂੰ ਆਖਿਆ ਵੀ ਏਕਾ ਤਾਂ ਹੋਊਗਾ ਜੇ ਇੱਕ ਬੇਨਤੀ ਮੰਨ ਲਓ ਮੇਰੀ, ਵੀ ਜਿਹਦੇ ਕੋਲ ਆਪਾਂ ਨੇ ਜਾਣਾ ਏਕਾ ਕਰਨ, ਉਹਨੂੰ ਆਪਾਂ ਨੇ ਕਹਿਣਾ ਵੀ ਕੋਈ ਛੱਡ ਦੇ, ਇਹੀ ਏਕੇ ਦਾ ਕੰਮ ਹੈ ਨਾ। ਪੰਚਾਇਤ ਦੋ ਭਰਾਵਾਂ ਨੂੰ ਜੁਦੇ ਕਰਦੇ, ਉਹ ਦੂਏ ਨੂੰ ਕਹਿੰਦੇ ਤੂੰ ਦੋ ਬਿਸਵੇ ਲੈ ਲੈ ਛੱਡ ਦੇ ਤਾਂ ਗੱਲ ਮੁੱਕੀ, ਅਸੀਂ ਕਹਿਣਾ ਵੀ ਤੂੰ ਛੱਡ ਦੇ, ਉਹਨੇ ਪਤਾ ਕੀ ਕਹਿਣਾ, ਗਾ ਲੈਣਾ ਜਿਹਦੇ ਕੋਲ ਅਸੀਂ ਜਾਣਾ, ਉਹਨੇ ਕਹਿਣਾ ਤੂੰ ਮੈਨੂੰ ਦੇਣ ਕੀ ਆਇਆ, ਅੱਜ ਕਿ ਆਖੋ ਸਤਨਾਮ, ਦੇਖ ਕਿਤੇ ਅਸੀਂ ਉਹਦਾ ਕੁਝ ਲੈਣ ਜਾਣਾ ਤੋਂ ਝੋਲੀ ਅੱਡੀ, ਤੁਸੀਂ ਮੈਨੂੰ ਦੇਣ ਕੀ ਆਏ ਹੋ, ਕਿਹੜੀ ਕੁਰਸੀ, ਕਿਹੜੇ MLA ਦੀ ਸੀਟ, ਕਿਹੜੀ ਜਸਦਾਰੀ ਮਰਦਨ ਹੈ। ਬੇਨਤੀ ਹੈ ਪੰਜਵੇਂ ਪਾਤਸ਼ਾਹ ਨੇ ਜੇ ਸਭ ਤੋਂ ਇੱਕ ਪਹਿਲਾ ਸਟੈਪ ਲਿਆ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਉਹ ਸਾਰੀ ਕੌਮ ਨੂੰ ਇੱਕ ਸਟੇਜ ਤੇ ਇਕੱਠਾ ਕਰਨਾ ਸੀ, ਉਹ ਸੀ ਅਕਾਲ ਤਖਤ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ 90,000 ਦਾ ਇਕੱਠ ਕੇਸਗੜ੍ਹ ਸਾਹਿਬ ਦੀ ਠੇਰੀ ਤੇ, ਕਨਿਮੰਗ ਲਿਖਦਾ ਹੈ, ਮਕਾਲਫ ਲਿਖਦਾ ਹੈ, ਸ਼ੇਕਸਪੀਅਰ ਲਿਖਦਾ, ਕੋਈ ਸਿੱਖੇ ਨਹੀਂ ਲਿਖਦੇ, 90,000 ਦਾ ਇਕੱਠ। ਤੇ 90,000 ਵਿੱਚੋਂ ਸੀਸ ਕਿਹਨੇ ਦਿੱਤਾ, ਬਚਨ ਤਾਂ ਇੰਨਾ ਹੀ ਸੀ, ਖੜ ਗਿਆ ਸੀ ਦਿਆ ਰਾਮ ਜਾ ਕੇ, ਮਹਾਰਾਜ ਕਹਿੰਦੇ ਤੈਨੂੰ ਪਤਾ ਮੈਂ ਕੀ ਕਰਨਾ, ਕਹਿੰਦਾ ਜੀ ਪਤਾ ਹੈ ਸਿਰ ਵੱਢਣਾ। ਮਹਾਰਾਜ ਕਹਿੰਦੇ ਸਿਰ ਵਢਾਉਣਾ ਸਿਖਾਲਾ ਨਹੀਂ ਹੁੰਦਾ, 5-4 ਮਿੰਟ ਸੋਚ ਲੈ, ਭੁਲੇਖਾ ਨਾ ਖਾਈ ਕਿਤੇ ਮੈਂ ਬੱਕਰੇ ਵੱਢਣੇ ਨੇ, ਭੁਲੇਖਾ ਉਹ ਤਾਂ ਨਹੀਂ ਖਾਂਦਾ ਸੀ, ਅਸੀਂ ਖਾਈ ਫਿਰਦੇ ਹਾਂ ਅੱਜ ਕੱਲ੍ਹ, ਅੱਜ ਖੇ ਆਖੋ ਸਤਨਾਮ, ਸਾਡੇ ਪ੍ਰਚਾਰ ਕਹਿੰਦੇ ਬੱਕਰੇ ਵੱਢਣੇ, ਕੌਣ ਕਹਿੰਦੇ ਨੇ ਪਹਿਲਾਂ ਤੁਹਾਨੂੰ ਪਤਾ, ਜਿਨ੍ਹਾਂ ਨੂੰ ਬੱਕਰਿਆਂ ਬਿਨਾਂ ਆਪ ਰੋਟੀ ਨਹੀਂ ਚੰਗੀ ਲੱਗਦੀ, ਅੱਜ ਖੇ ਆਖੋ, ਉਹਨਾਂ ਤਾਂ ਗੁਰੂ ਗੋਬਿੰਦ ਸਿੰਘ ਆਪਣੇ ਵਰਗਾ ਬਣਾਉਣਾ, ਜੇ ਕਿਤੇ ਅੱਜ ਕੱਲ੍ਹ ਵੀ ਅਵਾਰਸ ਸਾਨੂੰ ਮਿਲ ਜਾਵੇ ਨਾ ਕਿਤੇ, ਆਪਾਂ ਨੂੰ ਫੜ ਲਈਏ 4 ਸਵੇਰੇ ਤੋਂ, ਵੀ ਅਮੈਂਡਮੈਂਟ ਕਰਦੇ ਕਨਸਟੀਟਿਊਸ਼ਨ ਵਿੱਚ, ਮੈਜੋਰਟੀ ਸਾਡੀ ਹੈ, ਅਸੂਲ ਬਦਲ ਦੇ ਤੂੰ ਸਾਡੇ ਵਰਗਾ ਬਣ, ਮੈਜੋਰਟੀ ਜਿਹਦੀ ਹੋਵੇ ਉਹ ਅਮੈਂਡਮੈਂਟ ਕਰ ਲੈਂਦੇ ਨੇ ਨਾ, ਆਪਾਂ ਕਰਾ ਲਈਏ ਉਹਦੇ ਉੱਤੋਂ। ਤੇ ਜਿਹੜੇ ਖਾਣ ਵਾਲੇ ਨੇ ਉਹ ਕਹਿੰਦੇ ਬੱਕਰੇ ਹੀ ਵੱਢੇ ਨੇ, ਤੇ ਇੰਨਾ ਉਹਨਾਂ ਨੇ ਸ਼ੁਕਰ ਕੀਤਾ, ਅਜੇ ਵੱਢੇ ਹੀ ਕਿਹਾ, ਇਹ ਨਹੀਂ ਲਿਖਿਆ ਵੀ ਗਾਹਾਂ ਤੜਕਾ ਵੀ ਲਾਇਆ ਹੈ, ਅੱਜ ਖੇ ਇਹ ਛੱਡ ਗਏ ਨੇ ਗੱਲ, ਪਤਾ ਨਹੀਂ ਉਹਨਾਂ ਨੂੰ ਗੇੜ ਤੇ ਹੋਣੇ ਵੱਢ ਕੇ ਪਿੱਛੇ, ਜੇ ਵੱਢੇ ਲਾਉਂਦੇ ਫਿਰ ਤਾਂ ਤੜਕੇ ਵੀ ਹੋਣੇ, ਵਰਤਾਏ ਵੀ ਹੋਣੇ ਨੇ, ਕਿੰਨੀ ਮਨਮਾਦੀ ਗੱਲ, ਮੈਂ ਤੁਹਾਨੂੰ ਬੇਨਤੀ ਕਰਾਂ ਬੱਕਰੇ ਕਿਉਂ ਨਹੀਂ ਵੱਢੇ। ਦੋ ਗੱਲਾਂ ਮੇਰੀਆਂ ਯਾਦ ਰੱਖਿਓ ਪ੍ਰੇਮ ਨਾਲ, ਚਰਨਾਂ ਵਿੱਚ 90,000 ਦਾ ਹੋਵੇ ਇਕੱਠ, تے کنگیاں والا ہووے دسمیش پتا او 90,000 نو کہے میں سکھ دا سر لینا ہے تے اندر وڑ دے بکرا پھر گرو کون دا حقدار ہے گرو بن دا حقدار ہے پانچ بندیاں وچ کوئی بچن کر لے تے اندر جا کے مکر جبا نو بندہ نہیں کہندے اپا 90,000 وچ کہے میں سکھ دا سر لینا تے اندر بکرا بڑے نو گرو کیویں کہو گے تسی نمبر 2 کیوں وڈے سر دو جنم نے بندے دے ایک بندی ایک نادی بندی اولاد آپ ماں کی رکت پتا بند تارا ماں باپ دی رکت بند تو جڑے بچے پیدا ہوئے آپ اے بندی اولاد ہے آپ کیوں مر جانے کیونکہ آپ پیدا کرنے والے مرنہار نے مرنہار دا پیدا کیتا ہوا مرنہار ہوئے گا سارے ماں باپ مرن بھی تھے اسی مرن والے ناد کہنے میں شبد تو تن تو آواز تو جس آواز دے لڑ سانو لایا شبد گرو سرت تم چیلا بانی گرو گرو سب سکھن کو حکم ہے گرو مانے گرنتھ یہ ہے شبد تو ناد پنجا دے سر وڈے تے وڈ کے انہاں نو شبد تو امر کیتا کہ میں کرنا جے کتے کنگیاں والا اودے ہی پنجا نو امر شکا دندا نا تے جنے چکھڑ ساڈے تے جھلے تے ساڈا نو نشان وی نہ ہوندا اج کے آکھو سا ایتھے نو نشان نہ سکھی دا رہندا جنہیں چکھڑ خالصے دے چلے نے جیڑی بندی اولاد دا اصل سی ماں باپ دا او سر وڈ کے کڈ دتا ماں باپ دے جنم دا اصل نہیں خالصے وچ چھڈیا تے اونوں ناد شبد تو پیدا کیتا شبد بھی امر ہے تے خالصہ بھی امر ہے شبد امر تو پیدا ہون والی او چیز آپ ست کیا سب ست تیجی گل ایک ہور پریمی کو سنن والے بیٹھے ہوندے نے پڑھ دیو نا خالصہ کالپور کی فوج اے اودے ہی پڑھن والیاں تو کانی کھما کریا کرو نا ذرا بچاریا پرگٹے ہو خالصہ پرماتم کی موج کھما کرنا بال بچے بیٹھے نے تیاں پہنا والے بیٹھے ہیں اپاں سنسار دی اتپتی بھی ماں باپ دی موج تو ہے تیان دینا ہے سنسار دے بچیاں دی اتپتی بھی ماں باپ دی موج وچوں ہے اکال پرخ دی موج وچوں خالصہ پیدا ہویا ہے آج کے آخر سا پرگٹے ہو خالصہ پرماتم کی موج اودی موج دا بچہ خالص ہے پر ہوں خیال کرنے کہ پرماتما کون ہے کیدے پتر اسی وہ کون ہے جنہوں پرماتما کے پرماتما شبد ہے جی پرماتما شبد ہے دا بچہ بھی شبد تو ہی پیدا ہوگا آج کے آنکھوں ساتھ نام اودی فوج بھی ہوئی ہوئی گئی جو شبد تو پیدا ہوئی ہوئی ہے جے پنجانو اودے ہی امر شکا دن دے تا خالصہ کتھے گرو دا پت بن سکدا کتھے گرو دی فوج بن سکدی او امر چیز ہے شبد تے خالصہ دیا رام کسے دا منڈا سی ترم چند کسے دا منڈا سی کسے بندے دا منڈا سی او خالصہ پرماتم کی موج تے پرگٹ ہویا پرماتما کی فوج پرماتما امر شبد ہے تے او دی فوج بھی شبد تو ہی پیدا ہوئی ہوئی ہے اج کے آنکھوں ست کی آنکھیں اسی انہوں گل مکائیے میں سر وڈنا ہے پانچ منٹ تین دتے سوچ لے کوٹ ہر ایک دندی ہوندی ہے سوچن واسطے فیصلہ سوچ لو پہلو تے پتا دیا رام جی نے کی آنکھیں اسی کلنگیاں والے میں سوچنا نہیں نہیں سوچنا باجا والے کہیں دے کام بہت بڑا سوچ لے کہیں دے نہیں سوچنا صدگر کہیں دے کیوں نہیں سوچنا اے ہتھ بن کے کہیں دا صدگر میں تا تا سوچا جے سر میرا ہووے آج کے آخوس میں تا سوچا کہ بڑھاما کے نا جے سر میرا ہووے سر بھی تیرا بڑھنا بھی تو ہے تو میں نو سوچن دی کی لوڑ ہے آج کے آخوس اے تھے آجو خالصہ جی جے سیوہ تھا ہے پڑھنے جے کس پانس دا پلا سوچ دے ہوں میرا مجھ میں کچھ نہیں جو کچھ ہے سو تیرا تجھ کو سونپتے جدن اے گل آگی ادھن پیارے پیارے ادھن اتفاق اتفاق ہے تے جیڑی گل پنجاب دے مسئلے دی امداد دی کہی ہے دونوں گلا سامنے آئیاں نے کچھ سنگتا وچوں آلوچنا بھی ہوئی ہے وہ بھی لیڈر صاحبان نے بچن کیتے نے وہ دے اتے نہ سانو گلے نہ کرنا چاہیے رہے کیڑی سیوا تے اج تک آلوچنا نہیں ہوئی مینوں ایک ناؤں دسو جس دے جگ نے آلوچنا نہ کیتی ہوئی کیما کرنا اے کل جو گئے جے ایتھے آلوچنا ہوندی ہے تے سچ دیو ہوندی ہے اج کے آکھو ستنام ایتھے جھوٹ دی تے آلوچنا ہی نہیں ہے ایتھے فریب دی تے آلوچنا نہیں ہے ایتھے جد آلوچنا ہونی ہے گرو ارجن نوں تتی توی تے بیٹھنا پیا تے سچ پیچھے بیٹھنا پیا سچ بولدا سی نام دیو نوں کنے تسیے دتے جھوٹ پیچھے سچ پیچھے شرمد فقیر نوں کیوں بڑھیا او نعرہ لاؤندا سی سچ دا ہرگوبند صاحب جی نال جنگ کیوں لڑے گئے سچ پیچھے سچ کہندے سی سچ دی گل کردے سی نویں پاتشاہ دا شیش قتل کیوں کیتا گیا سچ کہندے سی ایتھے جد وی مخالفت ہوئی ہے سچ دی دی سیوا دی مخالفت ہوندی آئی وہ آپا کی سیوا کرن والے ہیں تن گرو امرداس نو کہہ دتا سی کڑما دیا روٹیاں کھاندا پھردا ہے اج کے آکھو ستنام اے تو بڑا تن اے نتھاما نملانا کڑی دے بیٹھ کے ٹکر چکدا ہے کدو نہیں سیوا دی مخالفت ہوئی مخالفت نہیں جانا ادھر نہیں سوچنا پر اونوں تھوڑا جا سالو کر لیا کرو جیڑیاں چٹیاں بابت اج کے آ گیا کہ آئی نے وہ سنگت نو آدھے ہی درشن کرا دیا کرو اج کے آکھو ستنام مڑ کے گلے نہ سدھاریے سیوا وچ کمی نہیں کرنی ود تو ود سیوا کرو سنگا دی ود تو ود سہتا دو پر نال دی نال ساتھ سنگت سپشٹی کرن ہوئی جاوے تے کسے میرے ورگے نو بچن کرن دا سمے نہ ملے اج کے آکھو ست ایک ہور گل ہے کہ جڑے غلط گل ہوندی ہے نا بڑی چھتی اثر کر دی سکدی ایک آلوچنا کر دے نا ڈیڑھ سو نو فریما ہو جاندا ہے اج کے آکھو ست نام ایک سچی گل دے تین دی روٹی نہیں ہجماندی تین سچی گل تین تے اثر مسی کرو گی تے جے لوچنا بھی گل ہے تے آلوچنا تو گھبرایا نہ کرو پتہ کون ہوندے نے لوچن آلوچک پتہ کون ہوندا ہے دو طرح دی برتی ہوندی ہے ایتھوں تسی بی سی نو بیٹھ جاؤ نا بس ٹرانٹو تو بس جے تہاڈی جیب وچ $100 ہے نا $200 ہے تے تہانوں تاں اپنے بٹوا دی فکر رہنا بھی کوئی کس کمنتر نہ کر لوے بھی ہے گا بھی تھی تو اسے دیکھتے جاؤ گے نا بیسی تک بھی $1000 بچ کے دے نہ پو تو جی پانچ پیسے بھی نہیں نا اپنی جیب انہیں پنجاہ سواریاں ول ویکھنا بھی کی دے بٹوے چ دساں دا ہے کی دے پنجاہ دا ہے کی دے سو دا ہے انہیں ہر ایک نو ویکھنا بھی ٹکٹ کڈن لگیا کنے دا نوٹ کڈیا اے لوچک کون ہوندے نے آپ گئے اور نو کھو جنہاں دے اپنے کچھ کرن جوگے نہیں تے کردیاں نو کرن نہیں دینا اج کے آکھو ستنام اے ہوندا انہاں دی برتی پتہ کیوں جی لکھی شاستر وچ کیوں جی لکھی ہے ایتھے تسی مالٹاؤن وچ مساگہ وچ برمپٹن دے وچ 10 لاکھ دی کوٹھی پا لو 10 لاکھ دی چپس لا لو ساگوان لا لو دروازے رکھو گے نا ونڈو اودے تے بند واسطے ہوا تے آپ انٹرنس رکھنا اپاں نے پر کیڑی ہوندی ہے کیڑی او کدے دروازے تے نہیں بڑدی کدے تاکی تے نہیں بڑدی او کہندی میں کوٹھی وچ بڑنا ہے تے نواں سوراخ کر کے بڑنا ہے اج کھے آکھو او نواں سوراخ نہ 10,000 دا گیٹ لگے اودے پسند نہیں ہے تاکی تھی انہیں نہیں انٹر ہونا وہ نواں سوراخ لبے گی یہ جڑے نقطہ چینی کرنے ہوندے سوراخ لبدے ہوندے نے گیٹ نہیں ویکھدے اے کوٹھی نہیں ویکھنے کہ $50,000 کسے نے لایا چنگی نہیں نہیں وہ نہیں ویکھنا انہوں نے اے کیڑی برتی انہاں دی ساڈے ورگیاں دی ہوندی ہے اج کے آکھو ستنام انہاں نے بڑنا ہی سوراخ تھی سوراخ تھی ویکھیا نہیں کدے امبر چکاؤندے ہوئیے نا چھکن تے آونا نہیں تاکیاں تھی کھڑے ویکھن گے پتہ نہیں اندر کی ڈرامہ ہو رہا ہے اندر آونا نہیں تے دیکھن تو ہٹنا نہیں $10 سنگا نو دینے نہیں تے کہہ تو ہٹنا نہیں انہاں دی برتی ہے بہت ہو رکھیا ہے ڈانگا لے کے کھڑونے پیندے نے آئے دوڑے انہاں نو کہو کر دوں جان پرشادا چھکن کچھ نہیں ہو رہا ایسے ہی برتی تو نہیں گرمکھ پیارے جڑیاں گلاں دھیان جوگ نے انہاں نو دھیان وچ لینا چاہیے تے اے تشدد ظلم جی دے کھنڈا چکیا ہویا ہاتھ وچ اودی وروتا ہونی ہے جی نے سچ دا سروپ چولا پا کے اس جگ وچ پھرنا ہے اس کلجگ نے اودی وروتا کرنی ہے پر گرمکھ پیارے سب تو وڈی گل ہے ایک پتا ایک سکے ہم بار تیاگ وراغ دی لوڑ ہے سنگا دے درشن کری دے نے ایویں نہیں تڑی تے جان چکی پھر دے اپاں کہنے او موت سیڑی پھر دے نے کوئی کارن ہے سواس سواس واہگرو دا سمرن ہے اج کے آکھو سا سمرن بنا نہیں گل بننی سمرن ہی تیاگ سکھاؤندا ہے سنتوکھ دیندا ہے سواس سواس انہاں دا سمرن ہے نہ بھوک ہے نہ تہائے نہ سردی ہے اینا کورا اتکی سیال چ پیا ہے نا دو رجائیاں لے کے بھی پنجاب چ پالا نہیں ہٹیا پر وہ بچارے اکھاں وچے بیٹھے سی اج کے آکھو سا اکھاں وچے رتن وہ پرب کا سمرن سب تے اونچا سمرنی جیون ہے سچا سچا جیون ہے انہاں دا تے جیڑیاں جیڑیاں گلاں تہانوں گرمکھ پیاریاں سنستھا ونو کہیاں گئیاں نے انہاں نوں اپاں سر متھے منیے تان مان تان دے نال جو اپاں سہیوگ دے سکدے ہیں وہ دئیے اے کوئی نویں گل نہیں اے پرانی روایت ہے خالصے دی مخالفت کرنی کیونکہ جیڑا بھی ظلم تو ورد جھوٹ تو ورد انیات تو ورد ایتھے بولو گا وہ دی اس کلجگ وچ مخالفت ہونی ہے تینے نشانیاں گرو گرنتھ صاحب نے دسی ہیں تین کام کردا ہے کلجگ ہور نہیں کردا کوئی بھی سب تو پہلی جے کو ست کرے سو چھیجے لو گرو گرنتھ صاحب دا حکم ہے سچ بولن والے نو پیچھے رکھن گے
घाटे विच रखण।
ताप घर ताप ना होई, जे तपस्या करन लगूगा तां कलयुग दे राह विच विघन पाऊगा, उहनूं सिरे नहीं चढ़न देना। तीजी गल, जे को नौ लवै बदनामी, जे कोई रब दा नौ लैण लगूगा उहदी बदनामी करनगे। कोई गुरुद्वारे झाड़ू देण लग जावे ना, झाड़ू कहणगे चाह पीण दा मारा फिरदा है, अज खे पता नहीं चाह उहनां दे भाड़े ट्रांटो च मिलदी आ, होर नहीं किते मिलदी, पता नहीं पोर्टल सांस लैणा पऊ जिहने घर चाह लैणी पई, कोई खंड पाड़ दी ग्राही करन तुरते पवे ना, इह तां खाण दे मारे फिरदे। जिवें तूं भुखा ही रहना 24 घंटे, तूं कुछ खांदा ही नहीं, इह तां मरन वरत रखे ना, इह खाण दे मारे फिरदे तूं भुखा रहना। जे को नौ लवै बदनामी, धन गुरु ग्रंथ साहिब जी कहिंदे कल के लखण एही, इह कलयुग दीआं निशानियां। इस वास्ते गुरु गोबिंद सिंह साहिब ने इह कहा ना, करो धर्मां तों कौमां तों नेरा खालसा पैदा कीते, इह कलयुग दे प्रभाव तों वी नेरा है। अज खे आखो तन मन धन नाल इस संघर्ष विच, नाले मैं तां थोड़ा जिहा विचार करदा हुंदा, जद सिंह कहिंदे ने वी खालिस्तान बण जाणा है ना, ਵੀ ਵਸ਼ ਬਣੂਗਾ, ਮੈਨੂੰ ਬੜਾ ਥੋੜਾ ਜਿਹਾ ਪਿੰਚ ਕਰਦਾ, ਚਾਹੇ ਤੁਸੀਂ ਗੁੱਸੇ ਹੀ ਹੋਇਓ, ਤੁਸੀਂ ਪੰਜਾਬ ਵੀ ਜਾ ਕੇ ਦੇਖੋ, ਉੱਥੇ ਤਾਂ ਬਣਿਆ ਹੋਇਆ ਹੈ। ਅੱਜ ਖੇ ਆਖੋ ਸਤਨਾਮ, ਤੁਸੀਂ ਇੱਥੇ ਕਹੀ ਜਾਂਦੇ ਬਣੂਗਾ, ਤੇ ਸਰਕਾਰ ਬਣ ਕੇ ਕੀ ਕਰਦੀ ਹੁੰਦੀ ਹੈ ਭਾਈ, ਆਪਣੇ ਕਾਨੂੰਨ ਅਪਲਾਈ ਕਰਾਉਂਦੀ ਹੁੰਦੀ ਹੈ, ਹੋਰ ਸਰਕਾਰ ਨੇ ਕੀ ਫੋਟੋ ਖਿੱਚ ਕੇ ਦੇਣੀ, ਸਰਕਾਰ ਨੇ ਵੀ ਅਸੀਂ ਬਣ ਗਏ, ਉਹਨੇ ਆਪਣੇ ਅਸੂਲ ਆਪਣੀ ਮਰਜ਼ਾਦਾ ਕਿਉਂ ਕਰਨੀ ਹੁੰਦੀ ਹੈ, ਤੇ ਮਰਜ਼ਾਦਾ ਉੱਥੇ ਕਾਇਮ ਹੋ ਚੁੱਕੀ, ਘਰ ਘਰ ਦਫ਼ਤਰ ਦਫ਼ਤਰ ਦੇ ਵਿੱਚ ਪੰਜਾਬੀ ਲਾਗੂ, ਸਕੂਲਾਂ ਵਿੱਚ ਬੱਚੇ ਬੱਚੇ ਨੇ ਖਾਲਿਸਤਾਨੀ ਪੁਸ਼ਾਕ ਪਾਈ ਹੋਈ, ਨਾ ਕੋਈ ਗੰਦਾ ਰਿਕਾਰਡ ਵੱਜੇ। ਠੇਕੇ ਢਾਉਣ ਦਾ ਤਰੀਕਾ ਦੇਖ ਲਓ ਸਿੰਘਾਂ ਦਾ, ਨਾ ਕਹੀ ਚੱਕਣੀ, ਨਾ ਸੰਘਾ ਚੱਕਣਾ, ਨਾ ਕੁਹਾੜੀ, ਬਸ ਯੂਨੀਅਨ 'ਚੋਂ ਟਰੱਕੇ ਲਿਜਾਣਾ ਤੇ ਬੈਕ ਨਾਲ ਸਾਫ਼ ਹੈ। ਅੱਜ ਖੇ ਆਖੋ ਸਤਨਾਮ, ਦੇਖੋ ਸਿੰਘਾਂ ਦੇ ਤਰੀਕੇ, ਤੇ ਮਹਾਰਾਜ ਬਖਸ਼ੀ ਹੋਈ ਇੱਕ ਕਲਾ ਗੁਰਮੁਖ ਪਿਆਰੇ, ਵਿੱਚੇ ਠੇਕਾ ਵਿੱਚੇ ਵੇਚਣ ਵਾਲਾ ਦੋਵੇਂ ਸਾਫ਼ ਨੇ, ਕਹਿਣ ਹੁੰਦੇ ਨੇ ਸਕੂਲਾਂ ਦੇ ਵਿੱਚ। ਤੇ ਜਿਹੜੇ ਸਾਡੇ ਵਰਗੇ ਮਨਮਤੀਏ ਸੀ ਸਾਡੇ ਭੇਖ ਦੇ ਵਿੱਚ, ਉਹਨਾਂ ਦਾ ਵੀ ਸਿੰਘਾਂ ਨੇ ਪੂਰਾ ਸੁਧਾਰ ਕੀਤਾ, ਸਰਪੰਚਾਂ ਦਾ ਕੀਤਾ, ਪਟਵਾਰੀਆਂ ਦਾ ਕੀਤਾ, ਤੇ ਹੋਰ ਆਪਾਂ ਨੇ ਕੀ ਕਰਨਾ, ਆਪਾਂ ਨੂੰ ਤਾਂ ਕਾਨੂੰਨ ਲਾਗੂ ਚਾਹੀਦਾ ਹੈ। ਅੱਜ ਖੇ ਆਖੋ ਸਤਨਾਮ, ਅਸਰ ਗੱਲ ਤਾਂ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਤਾਂ ਹੋਣਗੇ ਜੇ ਹਾਲ ਕੌਣ ਬਣੂਗਾ ਨਾ, ਕੋਰਟ ਬਣੂਗੀ ਤਾਂ ਮੈਜਿਸਟਰੇਟ ਬੈਠ ਕੇ ਐਲਾਨ ਕਰੂਗਾ ਨਾ, ਤੇ ਖਾਲਿਸਤਾਨ ਬਣਿਆ ਨਹੀਂ ਤੇ ਐਲਾਨ ਅਪਲਾਈ ਹੋ ਗਏ ਨੇ। ਅੱਜ ਖੇ ਆਖੋ ਸਤਨਾਮ, ਸਵਾਦ ਦੀ ਗੱਲ ਹੈ, ਕਾਨੂੰਨ ਲਾਗੂ ਹੋ ਗਏ ਨੇ, ਇਹ ਸਿੰਘਾਂ ਦੀ ਕੁਰਬਾਨੀ ਹੈ, ਉਹਨਾਂ ਦੀ ਦੇਣ ਹੈ, ਤਿਆਗ ਬਰਾਗ ਹੈ। ਆਪਾਂ ਨੂੰ ਤਨ ਮਨ ਧਨ ਨਾਲ ਜੋ ਵੱਡੇ ਮਹਾਂਪੁਰਸ਼ਾਂ ਨੇ ਗੁਰਮੁਖ ਪਿਆਰੇ ਉਹ ਲੀਹ ਚਲਾਈ ਹੈ, ਕਾਹਦੇ ਵਾਸਤੇ ਕਿ ਹੁਣ ਕੱਲੀ ਹੋਸ਼ ਨੇ ਕੰਮ ਨਹੀਂ ਦੇਣਾ, ਹੁਣ ਨਾਲ ਜੋਸ਼ ਚਾਹੀਦਾ। ਸਾਡੇ ਬਜ਼ੁਰਗਾਂ ਕੋਲ ਹੋਸ਼ ਸੀ, ਨੌਜਵਾਨਾਂ ਕੋਲ ਜੋਸ਼ ਸੀ, ਸੰਤ ਮਹਾਰਾਜ ਨੇ ਸੋਚਿਆ ਹੁਣ ਹੋਸ਼ ਵਿਚਾਰ, ਨਾਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਤ ਮਹਾਰਾਜ ਕਹਿੰਦੇ ਹੁੰਦੇ ਸੀ, ਦਾਸ ਨੇ ਆਪ ਸੁਣਿਆ, ਜਦੋਂ ਮੈਂ ਧਰਮ ਯੁੱਧ ਵਿੱਚ ਗਿਆ, ਸਰਾਂ ਵਿੱਚ ਰਹਿੰਦੇ ਹੁੰਦੇ ਸੀ, ਤਾਂ ਸਾਧ ਸੰਗਤ ਆਪ ਸਾਨੂੰ ਵਿਦਾ ਕਰਨ ਆਏ, ਮੰਜੀ ਹਾਲ ਤੋਂ ਸਾਡੇ ਜਿੱਥੇ ਨੂੰ ਆਪ ਭੇਜਿਆ ਧਰਮ ਯੁੱਧ ਵਿੱਚ, ਉਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿੰਦੇ ਹੁੰਦੇ ਸੀ, ਭਾਈ ਤੁਸੀਂ ਚੱਲੇ ਹੋ, ਨਾ ਸਾਡੀ ਗੱਲ ਮੰਨਣੀ ਹੈ, ਨਾ ਕਿਸੇ ਪ੍ਰਧਾਨ ਦੀ ਮੰਨਣੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣੀ, ਬਾਣੀ ਤੋਂ ਅਗਵਾਈ ਲੈਣੀ, ਇਸ ਚੀਜ਼ ਦੀ ਉਹ ਸਾਨੂੰ ਲੋੜ ਹੈ। ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਸੱਚਾ ਸੁੱਚਾ ਉਪਦੇਸ਼ ਸਾਨੂੰ ਹੋਰ ਕਿੱਥੋਂ ਮਿਲ ਸਕਦਾ ਹੈ, ਜੋ ਉਹਨਾਂ ਨੇ ਸਾਨੂੰ ਪੂਰਨੇ ਪਾਏ ਨੇ, ਕਾਹਦੇ ਵਾਸਤੇ ਪਾਏ ਨੇ, ਕਿ ਹੋਸ਼ ਤੇ ਜੋਸ਼ ਇਹ ਜਵਾਨੀਆਂ ਇਕੱਠੀਆਂ ਕਰਕੇ ਹਿੰਦੁਸਤਾਨ ਦੀਆਂ ਸਕੂਲਾਂ ਕਾਲਜਾਂ ਦੇ ਵਿੱਚੋਂ ਉਹਨਾਂ ਨੇ ਵੇਖ ਲਿਆ, ਬਾਣੀ ਦਾ ਅਸੂਲ ਹੈ ਕਿ ਪਹਿਲਾਂ ਤਾਂ ਸਾਨੂੰ ਹੱਥ ਬੰਨ ਕੇ ਕਿਹਾ ਨਾ ਮਹਾਰਾਜ ਨੇ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਹੱਥ ਤਾਂ ਅਸੀਂ ਬੰਨਣੇ ਸੀ ਪਰ ਪੰਜਵੇਂ ਪਾਤਸ਼ਾਹ ਨੇ ਹੱਥ ਬੰਨੇ, ਇਹ ਗੁਰਮੁਖ ਪਿਆਰਿਓ ਬੇਨਤੀ ਸੁਣੋ, ਸੇਵਾ ਸਿਮਨ ਕਰੋ। ਦੂਜੀ ਗੱਲ, ਜਿਹੜੇ ਬੇਨਤੀ ਨਾਲ ਨਾ ਮੰਨਣ, ਆ ਮੁੰਡਿਆਂ ਨੂੰ ਪੜ੍ਹਨ ਨਹੀਂ ਭੇਜਦੇ ਤੁਸੀਂ ਕੁੜੀਆਂ ਨੂੰ, ਪਹਿਲਾਂ ਤਾਂ ਮਾਂ ਬਾਪ ਹੱਥ ਬੰਨਦੇ ਹੁੰਦੇ, ਬੰਨਣੇ ਤਾਂ ਬੱਚੇ ਨੇ ਹੁੰਦੇ, ਪਰ ਮਾਂ ਬੰਨੀ ਖੜੀ ਹੁੰਦੀ ਹੈ, ਜਾ ਪੜ੍ਹਿਆ, ਬਾਪੂ ਕਹਿੰਦਾ ਤੈਨੂੰ ਘਰੇੜੀ ਚੱਕ ਕੇ ਲਿਜਾਣਾ, ਚੱਲ ਪੜ੍ਹ ਕੇ ਆ, ਹੱਥ ਬੰਨੇ ਨਾ ਮਾਂ ਬਾਪ, ਪਿਆਰੇ ਤਰੀਕੇ ਪਹਿਲਾਂ। ਅਤੇ ਜਿਹੜਾ ਬੱਚਾ ਹੱਥ ਬੰਨੇ ਤਾਂ ਨਾ ਜਾਵੇ, ਫਿਰ ਬਰਫੀ ਲੱਡੂ ਦਿਖਾਈ ਦੇ, ਤੈਨੂੰ ਸੂਟ ਲੈ ਕੇ ਦੇਵਾਂਗੇ, ਤੇ ਜਿਹੜਾ ਹੱਥ ਬੰਨੇ ਤੋਂ ਵੀ ਨਾ ਮੰਨੇ, ਬਰਫੀ ਤਾਂ ਵਿੱਚ ਪੇੜ ਖਾਣੀ ਉਹ ਪੈਂਦੀ ਹੈ। ਅੱਜ ਖੇ ਆ, ਫਿਰ ਤਾਂ ਮਾਂ ਨੂੰ ਲੱਫੜ ਮਾਰਨਾ ਪੈਣਾ, ਫਿਰ ਗੁਆਂਢੀ ਕਹੇ ਤੂੰ ਕਿਉਂ ਮਾਰਦਾ ਵੀ, ਤੇ ਗੁਆਂਢਣ ਦੀ ਗਲਤੀ ਹੈ, ਫਿਰ ਉਹਨੂੰ ਲੱਡੂ ਵੀ ਦੇ ਤੇ ਉਹਨੂੰ ਹੱਥ ਵੀ ਬੰਨ ਤੇ, ਤੇ ਸਕੂਲ ਫੇਰ ਨਹੀਂ ਜਾਂਦਾ। ਤੇ ਗੁਰੂ ਮਹਾਰਾਜ ਕਹਿੰਦੇ ਪਹਿਲਾਂ ਹੱਥ ਬੰਨ ਕੇ ਤੁਹਾਨੂੰ ਕਹਿੰਦੇ ਨਾਮ ਜਪ ਲਿਆ ਕਰੋ, ਫਿਰ ਲਾਲਚ, ਪਤਾ ਕਿੱਡੇ ਕਿੱਡੇ ਲਾਲਚ ਦਿੱਤੇ, ਤੁਹਾਨੂੰ ਮਿਲਣੇ ਨਹੀਂ ਕਿਤੇ, ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ, ਲਾਲਚ ਬਿਲਕੁਲ ਪੱਕ ਲਾਲਚ ਦਾ, ਜੇ ਚਾਰੇ ਪਦਾਰਥ ਲੈਣੇ ਸੰਗਤ ਦੀ ਸੇਵਾ ਕਰ, جے کو جنم مرن تے ڈرے سجنا کی سرنی پرے جے جس جن کو پرب درس پیاسا نانک تاں کہے لالچ دتے جے پھر بھی نہیں منیا تو پھر مہاراج نے کیڑیاں چپیڑا جنی نام بساریا وہ کرم کماویں ہور جم پر ودے ماری ہے جو سنی اوپر جتن بانی وسر جائے جو پکا تے ہن ہاتھ بھی بن لے آپاں نے دلی اگے منتا بھی کر لی لالچ ایڈے لالچ قربانیاں دیتیاں اب پچھے جی چلتی سی گل کہ شیخر نال گل کر رہے نکال سے گرمکھ پیارے گلتا تا ہوں دی ہے بھی منگا ہون پانج شے تے گل ہو سکتی ہے گلتا ہی ہوگی نا پانج شے منگا ہون دو تین سرکار دے دن دی ہے دو ٹریبیونوں نے دیتی ہیں کچھ سائی کوٹ نے دیتی ہیں تے گل بن جاندی ہے ہن تا گلے ہی کہ اج کھے کو سات نہ ہن گل کدی کرنی جے تو کوئی لکی سی بھی مسئلہ ہوئے تے گل ہو سکتی ہے سینٹر نال اے تے مغرور کردے نے کہ گل کرو ساڈے نال گل کدی کرنی ہے یا ہاں کر دے نہ کر دو گل مکی دیکھو مسئلے بہت ہونا پانی دا مسئلہ ہے جی حد بندی دا مسئلہ ہے جی ایجوکیشن دا فرش دا مسئلہ ہے تے پھر تے گلا کرن جائیے گل لکھ ہے کہ خالصدان دنے ہو کہ نہیں اج کھے ہے کو ساتنم گل تے مسئلہ کا گل کا دی ہونی ہو کے کوئی لمبی جوڑ تے ٹیبل تے بیٹھن والی گل نہیں ہے نعرے ہن جیڑی گل ہے سرکار کہندی ہے بھی بن نہیں نہ دینا اے نو سن لینا چاہیے کہ قیمت بہت اتر گئی ہے اج کھے ہے کو ساتنم اج تک کسے جدو جہد وچ نہیں قیمت نہیں اتری جنہیں شہیداں نے اس جدو جہد وچ تار دتی ہن تے نام دی تا گل ہی نہیں گرسکھ پیارے ہن جیڑی آخری گل بھائی صاحب لکھویر سنگھ جی نے جا ہور پریمیاں نے تانوں آکھی ہے تن دی سیوا کرو من دی سیوا کرو تن دی سیوا کرو ارداس کریا کرو ایک من ہو کے سدگر سنگھاں نوں چڑھدیاں کلاں بخشو سفلتا بخشو کلنگیاں والے پاشا تے سچ دی پراپتی واسطے بہت کچھ کرنا پیندا ہولی ہولی پرگٹ ہویا کردا ہے اوگن وکار جھوٹاں دے تے ایتھے ڈھیر لگے پئے نے گرمکھ پیاریو گرو مہاراج کرپا کرن فتح بخشن آؤ ساری سنگت نتنیم انسار پاویں سماں تاں اوپر ہو گئے پر لیکھے لگ رہے نے سواس گر ستوتر تے ساد سنگت انند صاحب جی دی بانی دا پاٹھ گرو مہاراج دے اگے چرناں وچ ارداس حکم نامہ ساری سنگت ادب صدکار دے نال اسی طرح لاہ لو تن ہے تن ہے تن ہے گرو نانک دیو صاحب تن ہے تن ہے تن ہے تن ہے گرو انگد دیو صاحب تن ہے تن ہے تن ہے تن ہے گرو امرداس صاحب تن ہے تن ہے تن ہے تن ہے گرو رامداس صاحب تن ہے تن ہے تن ہے تن ہے گرو ارجن دیو صاحب تن ہے تن ہے تن ہے تن ہے گرو ہر گوبند صاحب تن ہے تن ہے تن ہے تن ہے گرو شری ہر رائے صاحب تن ہے تن ہے تن ہے تن ہے گرو شری ہر کرشن صاحب تن ہے تن ہے تن ہے گرو تیگ بہادر صاحب تن ہے تن ہے تن ہے تن ہے گرو گوبند سنگھ صاحب تن ہے تن ہے تن ہے تن ہے شری گرو گرنتھ صاحب جی تن ہے تن ہے تن ہے تن ہے گرو ساد سنگت جی تن ہے تن ہے تن ہے تن ہے گرو پنتھ خالصا تن ہے ست نام شری واہ گرو بول ست نام شری واہ گرو بول ਵਾਹਿਗੁਰੂ 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 ਬੋਲ, ਸਤਨਾਮ 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 ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਨਕ ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੀ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ।